ਭਾਈ ਗੁਰਬਖਸ਼ ਸਿੰਘ ਜੀ ਕਮਾਲਪੁਰਾ ਬਾਲੀ ਬਰੇਸ ਛੋਟੀ ਉਮਰ ਵਿੱਚ ਜੋ ਪਰਮਾਰਥ ਦੇ ਆਤਮ ਚਲੂਲੇ ਰੰਗ ਇਸ ਨਵ ਯੁਵਕ ਨੂੰ ਚੜੇ ਇਸ ਦੀ ਨਜ਼ੀਰ ਮਿਲਣੀ ਬਹੁਤ ਵਿਰਲੀ ਹੈ। ਲੁਧਿਆਣਾ ਮਾਲਵਾ ਖਾਲਸਾ ਹਾਈ ਸਕੂਲ ਵਿੱਚ ਦਸਵੀਂ ਸ਼੍ਰੇਣੀ ਦੀ ਪੜ੍ਹਾਈ ਕਰਦਿਆਂ ਹੋਇਆਂ ਪਰਮਾਰਥ ਦਾ ਪਰਮ ਤੀਬਰ ਵੈਰਾਗ ਇਸ ਵੀਰੜੇ ਗੁਰਮੁਖ ਨੂੰ ਐਸਾ ਉੱਠਿਆ ਕਿ ਝੱਲਿਆ ਨਾ ਜਾਵੇ। ਕੋਈ ਪੂਰਬਲੇ ਜਨਮ ਦੇ ਸ਼ੁਭ ਅੰਕੁਰ ਉਗਣੇ ਸਨ। ਇਸ ਵੀਰ ਨੂੰ ਇਸ ਗੱਲ ਦਾ ਪੱਕਾ ਨਿਸ਼ਚਾ ਸੀ ਕਿ ਪਰਮਾਰਥੀ ਰੰਗ ਚਲੂਲੇ ਚਾੜਨ ਵਾਲਾ ਵੈਦਾਂ ਦਾ ਸੰਗ ਲੁਧਿਆਣੇ ਨੇੜੇ ਹੀ ਇਕੱਠਾ ਹੁੰਦਾ ਰਹਿੰਦਾ ਹੈ। ਐਸੀ ਹੋਏ ਪਰੀ ਕਿ ਪਿੰਡ ਨਾਰੰਗਵਾਲ ਸਰਦਾਰ ਕਿਸ਼ਨ ਸਿੰਘ ਜੰਗ ਕੇ ਦੇ ਗ੍ਰਹਿ ਵਿਖੇ ਅਖੰਡ ਪਾਠ ਦਾ ਸਮਾਗਮ ਰਚਿਆ ਹੋਇਆ ਸੀ। ਪੰਜ ਅਖੰਡ ਪਾਠੀ ਗੁਰੂ ਨੇਤ ਅਨੁਸਾਰ ਅਜਿਹੇ ਗੁਰਮੁਖ ਜਨ ਚੁਣੇ ਹੋਏ ਸਨ ਜੋ ਨਾਮ ਸਿਮਰਨ ਅਭਿਆਸ ਦੇ ਪੁਤਲੇ ਸਨ। ਕਮਾਈ ਅਤ ਗਾਖੜੀ ਅਤੇ ਗੂੜੀ ਪੂਰਨ ਗੁਰਮਤ ਅਨੁਸਾਰ ਹੋ ਚੁੱਕੀ ਸੀ। ਅਖੰਡ ਪਾਠ ਬੜੇ ਚੜ੍ਹਦੇ ਰੰਗਾਂ ਵਿੱਚ ਹੋ ਰਿਹਾ ਸੀ। ਅਜੇ ਆਰੰਭ ਹੋਇਆ ਹੀ ਸੀ ਕਿ ਗਿਆਨੀ ਨਾਹਰ ਸਿੰਘ ਜੀ ਲੁਧਿਆਣਾ ਤੋਂ ਖਾਲਸਾ ਹਾਈ ਸਕੂਲ ਦੇ ਭੁਜੰਗੀਆਂ ਦਾ ਜੱਥਾ ਲੈ ਕੇ ਆ ਪੁੱਜੇ, ਜਿਨ੍ਹਾਂ ਵਿੱਚ ਵੀਰ ਗੁਰਬਖਸ਼ ਸਿੰਘ ਜੀ ਕਮਾਲਪੁਰੀਏ ਭੁਜੰਗੀ ਵੀ ਸਨ। ਇਨ੍ਹਾਂ ਵਿੱਚੋਂ ਜਿਨ੍ਹਾਂ ਜਿਨ੍ਹਾਂ ਨੇ ਜਹਾਜ਼ੇ ਚੜ੍ਹਨ ਦੀ ਅਭਿਲਾਖਾ ਪ੍ਰਗਟ ਕੀਤੀ, ਤਿਨ੍ਹਾਂ ਨੂੰ ਤਤਕਾਲ ਹੀ ਸਕੇਸ਼ੀ ਇਸ਼ਨਾਨ ਕਰਾਏ ਕੇ ਅਖੰਡ ਪਾਠ ਸਮਾਗਮ ਵਿੱਚ ਹਾਜ਼ਰ ਕੀਤਾ ਗਿਆ। ਉਨ੍ਹਾਂ ਦਿਨਾਂ ਵਿੱਚ ਜੱਥੇ ਦੀ ਪੱਕੀ ਮਰਿਆਦਾ ਮੁੱਢ ਤੋਂ ਹੀ ਚਲੀ ਆ ਰਹੀ ਸੀ ਕਿ ਅੰਮ੍ਰਿਤ ਛਕਣ ਦੇ ਵਪਾਰੀਆਂ ਨੂੰ ਮੁੱਢ ਤੋਂ ਅੰਤ ਤਾਈ ਸਾਰਾ ਅਖੰਡ ਪਾਠ ਸੁਣਨ ਲਈ ਤਤਪਰ ਹੋਣਾ ਪੈਂਦਾ ਸੀ। ਅਖੰਡ ਪਾਠ ਦੀ ਸਾਰੀ ਸਮੱਗਰੀ ਤਿਆਰ ਸੀ। ਆਰੰਭ ਦੇ ਅਰਦਾਸੇ ਵਿੱਚ ਅਖੰਡ ਪਾਠ ਸਰਵਣ ਕਰਨ ਹਾਰੇ ਹਿਤਕਾਰੀ ਜਨ ਵੀ ਆਏ ਖਲੋਏ। ਵੀਰ ਪਿਆਰੇ ਗੁਰਬਖਸ਼ ਸਿੰਘ ਜੀ ਵੀ ਖੁਸ਼ੀਆਂ ਨਾਲ ਗਦ ਗਦ ਹੋਏ ਹੋਏ ਆਏ ਖਲੋਤੇ। ਅਰਦਾਸ ਹੋ ਕੇ ਅਖੰਡ ਪਾਠ ਆਰੰਭ ਹੋ ਗਿਆ। ਸਰੋਤੇ ਅਧਿਕਾਰੀ ਜਨ ਆਪੋ ਆਪਣੀ ਸਰੋਤ ਨਿਸ਼ਸਤ ਵਿਖੇ ਅਰੂੜ ਹੋ ਗਏ। ਇਨ੍ਹਾਂ ਸਾਰੇ ਸਰੋਤਿਆਂ ਵਿੱਚੋਂ ਕੇਵਲ ਵੀਰ ਗੁਰਬਖਸ਼ ਸਿੰਘ ਜੀ ਹੀ ਐਸੇ ਨਿਤਰੇ ਕਿ ਜਿਸਨੇ ਆਦ ਮਦ ਅੰਤ ਤਾਈ ਇੱਕੇ ਨਿਸ਼ਸਤ ਵਿੱਚ ਬੈਠਿਆਂ ਅਖੰਡ ਬਿਰਤੀ ਨਾਲ ਸਾਰਾ ਅਖੰਡ ਪਾਠ ਸੁਣਿਆ। ਕੁਝ ਛਕਿਆ ਨਹੀਂ, ਨਾ ਜਲ ਨਾ ਪ੍ਰਸ਼ਾਦਾ। ਕੜਾ ਪ੍ਰਸ਼ਾਦ ਦੀ ਦੇਗ ਦਾ ਛਾਂਦਾ ਪੰਚਾ ਅੰਮ੍ਰਿਤ ਸਮਝ ਕੇ ਜ਼ਰੂਰ ਛਕਦੇ ਰਹੇ। ਉੱਠਣ ਦੀ ਰੁਚੀ ਹੀ ਨਹੀਂ ਫੁਰੀ। ਮਨ ਬਚ ਕਰਮ ਕਰਕੇ ਗੁਰਬਾਣੀ ਦੇ ਸਰਵਣ ਕਰਨ ਵਿੱਚ ਹੀ ਬਿਰਤੀ ਅਰੂੜ ਰਹੀ। ਜਿਉਂ ਜਿਉਂ ਪਾਠ ਸਰਵਣ ਕਰਨ ਤਿਉਂ ਤਿਉਂ ਚਿਹਰੇ ਦਾ ਰੰਗ ਹੀ ਹੋਰ ਬਦਲਦਾ ਜਾਵੇ। ਐਸਾ ਜਾਪਦਾ ਸੀ ਕਿ ਆਪਣੇ ਗੁਰਮੁਖ ਪਿਤਾ ਦੀ ਸੰਗਤ ਵਿੱਚ ਸਦੀਵ ਰਹਿਣ ਕਰਕੇ ਬਹੁਤ ਛੋਟੀ ਉਮਰ ਤੋਂ ਹੀ ਵੀਰ ਗੁਰਬਖਸ਼ ਸਿੰਘ ਜੀ ਦਾ ਸਤਸੰਗੀ ਸੁਭਾਵ ਸੀ। ਪਰ ਇਹ ਪਹਿਲਾ ਸਮਾਂ ਹੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮਗਰ ਬਾਣੀ ਦਾ ਪਾਠ ਸਰਵਣ ਕਰਨ ਦਾ ਅਵਸਰ ਉਸ ਨੂੰ ਨਸੀਬ ਹੋਇਆ। ਪਾਠ ਸੁਣਦੇ ਕੀ ਸਨ, ਪਾਠ ਪੀਂਦੇ ਸਨ। ਜਿਉਂ ਜਿਉਂ ਅਮੋਘ ਬਾਣ ਬਾਣੀ ਦੇ ਲੱਗਦੇ ਸਨ ਤਿਉਂ ਤਿਉਂ ਹੋਰ ਤੋਂ ਹੋਰ ਵੈਰਾਗ ਵਿਆਕੁਲਤਾ ਉਨ੍ਹਾਂ ਦੀ ਵੱਧਦੀ ਜਾਂਦੀ ਸੀ। ਉਧਰ ਬਾਣੀ ਦੇ ਬਾਣ ਵਾਹਣ ਵਾਲੇ ਅਤੇ ਰਸੀਏ ਨਾਮ ਅਭਿਆਸੀ ਪਾਠੀ ਜਨ ਸਿਨ ਸਿਨ ਕੇ ਤੀਰ ਚਲਾਉਂਦੇ ਸਨ। ਮਾਨੋ ਵੈਰਾਗੀਅੜੇ ਗੁਰਬਖਸ਼ ਸਿੰਘ ਜੀ ਦੀ ਬਿਰਹਨੀ ਬਿਰਤੀ ਨੂੰ ਬੇਦਣ ਲਈ ਇਹ ਸਾਰਾ ਸਰੰਜਾਮ ਹੋ ਰਿਹਾ ਸੀ। ਇਹ ਪਹਿਲੀ ਨਜ਼ੀਰ ਦੇਖੀ ਤੇ ਵੀਰ ਗੁਰਬਖਸ਼ ਸਿੰਘ ਦੇ ਨੇੜੇ ਹੋ ਕੇ ਦੇਖੀ ਕਿ ਅਖੰਡ ਪਾਠ ਸੁਣਦਿਆਂ ਸੁਣਦਿਆਂ ਵੀਰ ਦੀ ਸਾਰੀ ਰੁਮਾਵਲੀ ਰੁਮਕ ਉੱਠੀ। ਐਸਾ ਜਾਪੇ ਕਿ ਗੁਰਮੁਖ ਰੋਮ ਰੋਮ ਹਰ ਧਿਆਵੈ ਵਾਲੇ ਗੁਰਵਾਕ ਦਾ ਪੂਰਨ ਪ੍ਰਭਾਵ ਬੱਜ ਰਿਹਾ ਸੀ। ਯਾ ਤਾਂ ਪੰਜੇ ਗੁਰਮੁਖ ਅਖੰਡ ਪਾਠੀਆਂ ਦੀ ਬਿਰਹ ਬੇਦਨੀ ਅਮਿਓ ਰਸਾਇਣੀ ਸੇਧ ਵੀਰੜੇ ਦੇ ਹਿਰਦੇ ਉੱਪਰ ਗੁਲਜ਼ਰੀ ਦੇ ਉੱਪਰ ਸਿੱਧੀ ਸੱਟ ਵਜਵੀਂ ਪੈਂਦੀ ਰਹੀ, ਇਸ ਕਰਕੇ ਇਹ ਆਕਲ ਵਿਆਕਲਨੀ ਦਸ਼ਾ ਵਾਪਰ ਗਈ ਹੋਣੀ ਹੈ, ਯਾ ਪਹਿਲਾਂ ਹੀ ਕਿਤੇ ਸੁਣਤੋ ਸੁਣਤੀ ਗੁਰਮਤ ਨਾਮ ਵੀਰ ਦੀ ਸਰੋਤ ਵਿੱਚ ਪੈ ਗਿਆ ਹੋਣਾ ਹੈ। ਪਰ ਇਸ ਵਿੱਚ ਰੰਚਕ ਸੰਦੇਹ ਨਹੀਂ ਕਿ ਅੰਮ੍ਰਿਤ ਰੂਪ ਗੁਰਬਾਣੀ ਦੇ ਨਿਸਬਾਸਰ ਅਧਿਐਨ ਕਰਕੇ ਅੰਮ੍ਰਿਤ ਕਲਾ ਸੁਤੇ ਹੀ ਸਫੁਰਨ ਹੋ ਗਈ ਹੋਣੀ ਹੈ। ਚਿਹਰੇ ਦਾ ਰੰਗ ਦਮ ਬਦਮ ਚਲੂਲੀ ਭਾਅ ਵਿੱਚ ਪਲਟਦਾ ਜਾਵੇ, ਦਰਸ਼ਨ ਕਰਨ ਹਾਰਿਆਂ ਤੋਂ ਇਹ ਦਰਸ਼ਨ ਸਹਾਰਿਆ ਨਾ ਜਾਵੇ। ਇੱਕ ਤਾਂ ਬਾਲੀ ਬਰੇਸ ਅਤੇ ਸਰੀਰਕ ਸੁੰਦਰਤਾ ਪਹਿਲਾਂ ਹੀ ਕੁਦਰਤ ਨੇ ਚੋਖੀ ਸਰਲਤਾ ਵਿੱਚ ਬਖਸ਼ੀ ਹੋਈ ਸੀ, ਉਪਰੋਂ ਸਤਸੰਗ ਰੰਗਾਂ ਦੀ ਅਮਿਓ ਰਸ ਪਰਗਾਸਨੀ ਭਾਅ ਚੜ ਗਈ। ਅੰਮ੍ਰਿਤ ਮਜਨੀ ਇਸ਼ਨਾਨ ਤਾਂ ਲਗਾਤਾਰ ਨਿਸਬਾਸਰੀ ਵੇਗ ਵਿੱਚ ਕਰਦੇ ਹੀ ਰਹੇ ਸਨ, ਹੁਣ ਸਕੇਸ਼ ਇਸ਼ਨਾਨ ਕਰਨ ਦਾ ਫੇਰ ਹੁਕਮ ਪੰਜਾਂ ਪਿਆਰਿਆਂ ਵੱਲੋਂ ਚੜ ਗਿਆ। ਅੰਮ੍ਰਿਤ ਸੰਚਾਰ ਦਾ ਸਮਾਗਮ ਆਰੰਭ ਹੋ ਗਿਆ। ਉਹੀ ਪੰਜੇ ਗੁਰਮੁਖ ਪਿਆਰੇ ਪਾਠੀ ਸੱਜਣ ਜੋ ਅੰਮ੍ਰਿਤ ਕਲਾ ਵਰਤਾਉਂਦੇ ਰਹੇ ਸਨ, ਜਿਨ੍ਹਾਂ ਦੇ ਰੋਮ ਰੋਮ ਵਿੱਚੋਂ ਅੰਮ੍ਰਿਤ ਫੁਹਾਰੇ ਛੁੱਟਦੇ ਸਨ, ਅੰਮ੍ਰਿਤ ਸਮਾਗਮੀ ਪੰਜਾਂ ਪਿਆਰਿਆਂ ਦੀ ਸੇਵਾ ਲਈ ਤਤਪਰ ਹੋ ਗਏ। ਅੰਮ੍ਰਿਤ ਅਧਿਕਾਰੀ ਜਗਿਆਸੂ ਜਨ ਬਾਰੰਗ ਬਾਰ ਇੱਕ ਇੱਕ ਕਰਕੇ ਪੰਜਾਂ ਪਿਆਰਿਆਂ ਅੱਗੇ ਪੇਸ਼ ਹੋਣ ਲੱਗੇ। ਸਾਰੇ ਅੰਮ੍ਰਿਤ ਅਧਿਕਾਰੀਆਂ ਵਿੱਚੋਂ ਚਾਰ ਅੰਮ੍ਰਿਤ ਅਧਿਕਾਰੀ ਸੱਜਣ ਹੀ ਚੁਣੇ ਗਏ। ਸਭ ਤੋਂ ਪ੍ਰਥਮ ਸਾਡੇ ਵੀਰ ਪਿਆਰੜੇ ਵੀਰ ਗੁਰਬਖਸ਼ ਸਿੰਘ ਜੀ ਨਿਰਸੰਦੇਹ ਚੋਣ ਵਿੱਚ ਆਏ। ਉਹਨਾਂ ਦੇ ਅਧਿਕਾਰਾਂ ਵਿੱਚ ਕੋਈ ਵੀ ਸੰਦੇਹ ਨਹੀਂ ਸੀ। ਪੰਜਾਂ ਪਿਆਰਿਆਂ ਗੋਚਰੀ ਪੜਤਾਲ ਵਿੱਚ ਕੋਈ ਵੀ ਸੰਦੇਹ ਨਹੀਂ ਸੀ। ਪੰਜਾਂ ਪਿਆਰਿਆਂ ਗੋਚਰੀ ਪੜਤਾਲ ਵਿੱਚ ਉਹ ਨਰੋਤਮ ਅਤੇ ਪੂਰੇ ਸੂਰੇ ਉਤਰੇ। ਉਸ ਤੋਂ ਦੂਸਰੇ ਦਰਜੇ ਤੇ ਵੀਰ ਲਾਲ ਸਿੰਘ ਜੀ ਸਨ, ਜੋ ਭੁਯੰਗੀ ਸਭਾ ਲੁਧਿਆਣੇ ਦੀ ਸਕੱਤਰੀ ਦੀ ਸੇਵਾ ਵੀ ਕਰਦੇ ਰਹੇ ਸਨ। ਇਹ ਭਾਈ ਗੁਰਬਖਸ਼ ਸਿੰਘ ਜੀ ਦੀ ਨਿਆਈ ਇੱਕ ਤਾਰ ਲਿਵ ਵਿੱਚ ਅਤੇ ਇੱਕੇ ਨਿਸ਼ਸਤ ਵਿੱਚ ਬੈਠ ਕੇ ਸਾਰਾ ਅਖੰਡ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਹੀਂ ਸੁਣ ਸਕੇ ਸਨ, ਫੇਰ ਵੀ ਬਹੁਤ ਹੱਦ ਤੱਕ ਵਧੇਰੀ ਅਤੇ ਘਨੇਰੀ ਹਾਜ਼ਰੀ ਪੂਰੀ ਕੀਤੀ। ਗੱਲ ਕੀ ਇਸ ਵੀਰ ਲਾਲ ਸਿੰਘ ਜੀ ਦੇ ਅੰਮ੍ਰਿਤ ਅਧਿਕਾਰੀ ਚੁਣਨ ਵਿੱਚ ਵੀ ਕੋਈ ਇਤਨੀ ਦਿੱਕਤ ਪੇਸ਼ ਨਹੀਂ ਆਈ। ਚੁਣੇ ਜਾਣ ਦਾ ਜਦ ਪੰਜਾਂ ਪਿਆਰਿਆਂ ਵੱਲੋਂ ਹੁਕਮ ਹੋਇਆ ਤਾਂ ਵੀਰ ਲਾਲ ਸਿੰਘ ਜੀ ਨਿਹਾਲੋ ਨਿਹਾਲ ਤੇ ਗਦ ਗਦ ਹੋ ਗਏ। ਤੀਜੇ ਦਰਜੇ ਤੇ ਵੀਰ ਨਾਹਰ ਸਿੰਘ ਜੀ, ਜੋ ਅੱਜਕਲ ਗਿਆਨੀ ਨਾਹਰ ਸਿੰਘ ਕਹਾਉਂਦੇ ਹਨ, ਚੋਣ ਵਿੱਚ ਕਬੂਲ ਕੀਤੇ ਗਏ। ਚਾਹੇ ਉਹਨਾਂ ਦੀ ਆਤਮ ਅਧਿਕਾਰਤਾ ਬਿਰਤੀ ਹੈਰਾਨ ਹੋਣ ਕਰਕੇ ਖਿੰਡੀ ਖਪਰੀ ਦਸ਼ਾ ਵਿੱਚ ਹੀ ਸੀ, ਪਰੰਤੂ ਉਹਨਾਂ ਦੇ ਰਾਹੀਂ ਅਨੇਕਾਂ ਦੀਵਿਆਂ ਨੂੰ ਜਗਾਉਣ ਵਾਲੀ ਸੇਵਾ ਇਤਨੀ ਪ੍ਰਬਲ ਸੀ ਕਿ ਉਹਨਾਂ ਨੂੰ ਅੰਮ੍ਰਿਤ ਅਧਿਕਾਰੀਆਂ ਦੀ ਚੋਣ ਵਿੱਚ ਅਵਸ਼ ਹੀ ਲਿਆ ਗਿਆ। ਚੌਥਾ ਭੁਜੰਗੀ ਜੋ ਚੁਣਿਆ ਗਿਆ, ਉਸ ਦਾ ਨਾਮ ਭਾਈ ਖੇਮ ਸਿੰਘ, ਪਿੰਡ ਰਕਬਾ, ਜ਼ਿਲ੍ਹਾ ਲੁਧਿਆਣਾ, ਜੋ ਕਈ ਬਰਸ ਹੋਏ ਚਲਾਣਾ ਕਰ ਚੁੱਕੇ ਹਨ ਸੀ। ਅੰਮ੍ਰਿਤ ਸੰਚਾਰ ਆਰੰਭ ਹੋ ਗਿਆ। ਵੀਰ ਗੁਰਬਖਸ਼ ਸਿੰਘ ਜੀ ਨੇ ਪਹਿਲਾਂ ਹੀ ਅੰਮ੍ਰਿਤ ਦਾ ਚੁੱਲਾ ਛਕਿਆ ਸੀ ਕਿ ਉਹ ਇਕਦਮ ਲੋਟ ਪੋਟ ਦਸ਼ਾ ਵਿੱਚ ਅਲਮਸਤ ਹੋ ਗਏ। ਵੀਰ ਦੇ ਨੇਤਰਾਂ ਅੰਦਰ ਪਹਿਲਾਂ ਹੀ ਅੰਮ੍ਰਿਤ ਦਾ ਛੱਟਾ ਵੱਜਿਆ ਸੀ ਕਿ ਅੱਖੀਆਂ ਟਟਾਰੇ ਜਾ ਲੱਗੀਆਂ। ਦਸਵੇਂ ਦੁਆਰ ਵਿਖੇ ਅੰਮ੍ਰਿਤ ਅੰਜਲੀਆਂ ਦੇ ਸੰਚਾਰ ਹੋਣ ਸਾਰ ਹੀ ਉਸਦੇ ਕਪਾਟ ਖੁੱਲ ਗਏ। ਗੁਰ ਦੀਖਿਆ ਜਦੋਂ ਪੰਜਾਂ ਪਿਆਰਿਆਂ ਦੁਆਰਾ ਮਿਲੀ ਤਾਂ ਉਸ ਵੀਰ ਨੂੰ ਕੋਈ ਸੁੱਧ ਬੁੱਧ ਨਾ ਰਹੀ। ਨਿਰੰਕਾਰੀ ਮੰਡਲਾਂ ਵਿੱਚ ਜਾ ਖੇਡੇ, ਉਸ ਵੀਰ ਦੇ ਚਿਹਰੇ ਦੀ ਜੋਤ ਝਲਕ ਝੱਲੀ ਨਾ ਜਾਏ। ਰੋਮ ਰੋਮ ਵਿਖੇ ਗੁਰਮਤ ਨਾਮ ਦਾ ਪ੍ਰਵੇਸ਼ ਹੋ ਗਿਆ, ਹਿਰਦੇ ਨਾਭੀ ਕਮਲ ਅੰਦਰ ਅੰਮ੍ਰਿਤੀਸ਼ਰ ਚਸ਼ਮਾ ਐਸਾ ਸਫੁੱਟ ਹੋਇਆ ਕਿ ਅਮਿਓ ਰਸਾਇਣੀ ਜਲਵਾ ਉੱਛਲ ਉੱਛਲ ਬਾਹਰ ਨੂੰ ਆਵੇ। ਪਿਆਰੇ ਗੁਰਬਖਸ਼ ਸਿੰਘ ਜੀ ਦੇ ਆਪ ਮੁਹਾਰੇ ਹੀ ਦੋਨੋਂ ਹੱਥ ਜੁੜ ਗਏ। ਐਸਾ ਪ੍ਰਤੀਤ ਹੋਵੇ ਕਿ ਅਜਰ ਨੂੰ ਜਰਨ ਦੀਆਂ ਅੰਤਰਗਤੀ ਬੇਨਤੀਆਂ ਹੋ ਰਹੀਆਂ ਹਨ। ਐਸਾ ਅਜਰ ਨੂੰ ਜਰਿਆ ਤੇ ਐਸਾ ਰਸ ਗਟਾਕ ਪਿਆਲਾ ਪੀਤਾ ਕਿ ਅੰਦਰੇ ਅੰਦਰ ਹੀ ਘੁੱਟ ਘੁੱਟ ਕੇ ਗਟਾਕ ਰਸ ਪੀ ਜਾਣ ਤੇ ਪੀਵੀ ਜਾਣ ਤੇ ਕਿਸੇ ਨੂੰ ਲਖਾਉਣ ਨਹੀਂ। ਇਸ ਵੀਰ ਦੀ ਅਚਰਜ ਦਸ਼ਾ ਦੇਖ ਕੇ ਪੰਜੇ ਪਿਆਰੇ ਵੀ ਅਤਿਅੰਤ ਮਹਿਜੂਜ਼ ਹੋਏ। ਇਹ ਪਹਿਲਾ ਨਜ਼ਾਰਾ ਸੀ ਕਿ ਅੰਮ੍ਰਿਤ ਛਕਣ ਹਾਰ ਦੀ ਅਜਿਹੀ ਆਤਮ ਕਲਾ ਪ੍ਰਤੱਖ ਵੇਖੀ ਗਈ। ਉਸ ਪਿਆਰੇ ਨੂੰ ਤਾਂ ਖਬਰ ਨਹੀਂ ਕੀ ਪ੍ਰਤੀਤ ਹੋਇਆ ਹੋਣਾ ਹੈ। ਸਾਨੂੰ ਪੇਖਣ ਹਾਰਿਆਂ ਨੂੰ ਐਸਾ ਜਾਪੇ ਕਿ ਅਮਰ ਅਟਾਰੇ ਅਰਸ਼ੀ ਮੰਡਲਾਂ ਵਿੱਚ ਬੈਠੇ ਹਨ। ਇਸ ਸੰਸਾਰ ਨਾਲ ਕੁਝ ਵਾਸਤਾ ਹੀ ਨਹੀਂ। ਸਰੀਰਕ ਦੁੱਖ ਭੁੱਖ ਰੋਗ ਸਭ ਦੂਰ ਹੋ ਗਏ। ਖਾਣ ਪੀਣ ਛਕਣ ਛਕਾਉਣ ਦੀ ਰੁਚੀ ਤਾਂ ਉੱਥੇ ਕੀ ਸਫੁਰ ਹੋਣੀ ਸੀ। ਅਮੀ ਰਸਾਇਣ ਇਉਂ ਅੰਦਰੋਂ ਅਗੰਮੀ ਕਲਾ ਟੁੰਮ ਟੁੰਮ ਕੇ ਜਗਾਵੇ ਕਿ ਉੱਡ ਉੱਡ ਕੇ ਪਰਮਾਤਮਾ ਦੇ ਦੇਸ਼ ਵਿੱਚ ਹੀ ਜਾ ਵਸੀਏ, ਮੁੜ ਕੇ ਹਿਠਾਹਾਂ ਨਾ ਉਤਰੀਏ। ਪਤਾ ਨਹੀਂ ਕਿਸ ਵੇਲੇ ਅੰਮ੍ਰਿਤ ਸੰਚਾਰ ਸਮਾਗਮ ਸਮਾਪਤ ਹੋਇਆ। ਚੜੀ ਖੁਮਾਰੀ ਦੇ ਲੋਰ ਵਿੱਚ ਦਾਸ ਦੇ ਨਾਲ ਪੰਜਾਂ ਪਿਆਰਿਆਂ ਵਿੱਚੋਂ ਦੋ ਪਿਆਰੇ ਹੋਰ ਅਦ੍ਰਿਸ਼ਟ ਹੀ ਨੰਗੇ ਪੈਰੀ ਉੱਥੋਂ ਨਿਕਲ ਕੇ ਬਾਹਰ ਵਾਰ ਢਾਬ ਵੱਲ ਨੂੰ ਤੁਰ ਪਏ। ਥੋੜੇ ਕਦਮਾਂ ਤੇ ਜਾ ਕੇ ਕੀ ਪਤਾ ਲੱਗਾ ਕਿ ਉਹ ਨਵੀਨ ਚੋਜਲ ਹੰਸਾਂ ਦੀ ਜੋੜੀ ਵੀਰ ਗੁਰਬਖਸ਼ ਸਿੰਘ ਅਤੇ ਲਾਲ ਸਿੰਘ ਸਾਡੇ ਪਿੱਛੇ ਦੌੜੀ ਚੱਲੀ ਆਉਂਦੀ ਹੈ। ਮਿੰਟਾਂ ਸਕਿੰਟਾਂ ਵਿੱਚ ਅਸੀਂ ਢਾਬ ਵਾਲੀ ਮੰਜ਼ਿਲ ਵਿੱਚ ਜਾਏ ਪੁੱਜੇ। ਇਹ ਢਾਬ ਨਾਰੰਗਵਾਲ ਤੇ ਗੁੱਜਰਵਾਲ ਦੇ ਵਿਚਕਾਰ ਨਿਰੀ ਉਦਿਆਨ ਤੇ ਇਕਾਂਤ ਵਿੱਚ ਵਾਕਿਆ ਹੈ। ਨਿਰਮਲ ਜਲ ਡਲ ਡਲ ਕਰਦਾ ਸੀ। ਉਸ ਦੇ ਕਿਨਾਰੇ ਨਵੀਨ ਹੰਸਲੇ ਵੀਰ ਗੁਰਬਖਸ਼ ਸਿੰਘ ਜੀ ਜਾਏ ਸਮਾਧ ਸਥਿਤ ਹੋਏ। ਅਸੀਂ ਤਾਂ ਦੂਰੋਂ ਬੈਠੇ ਬਿਠਾਏ ਲੇਟੇ ਲਿਟਾਏ ਨਵਲ ਰਲਿਆਲੇ ਵੀਰ ਦੇ ਚੋਜ ਵੇਖ ਵੇਖ ਕੇ ਬਿਸਮ ਹੋ ਰਹੇ ਹਾਂ। ਵੇਖ ਵੇਖ ਕੇ ਸਾਡੀ ਬਿਰਤੀ ਦੂਣ ਸਵਾਈਆਂ ਦਹਿ ਦੂਣ ਉਡਾਰੀਆਂ ਮਾਰ ਰਹੀ ਹੈ। ਵਿਚਾਰਾ ਲਾਲ ਸਿੰਘ ਤਾਂ ਦੂਰ ਪਿਆ ਲੇਟ ਰਿਹਾ ਹੈ, ਹਾਲੋਂ ਬੇਹਾਲ ਹੋ ਰਿਹਾ ਹੈ। ਲੰਗਰ ਸਜਿਆ ਸਜਾਇਆ ਛੱਡ ਕੇ ਬਿਨਾਂ ਖਾਣ ਪਾਣ ਕੀਤੇ ਦੇ ਹੀ ਉਸ ਉਦਿਆਨ ਦੇ ਬਸੇਰੇ ਵਿੱਚ ਉਤਰੇ ਹਨ। ਇੱਕ ਛਿਨ ਵਿੱਚ ਐਸਾ ਪ੍ਰਤੀਤ ਹੋਇਆ ਕਿ ਕਈ ਘੜੀਆਂ ਬਤੀਤ ਹੋ ਗਈਆਂ ਹਨ ਤੇ ਐਸਾ ਜਾਪਿਆ ਕਿ ਪਿਛਲੇ ਮਰਜੀਵੜੇ ਲੰਗਰ ਛਕਾਉਣ ਹਾਰੇ ਸੇਵਕ ਬੜੀ ਬਿਹਬਲਤਾ ਸਹਿਤ ਸਾਡੀ ਉਡੀਕ ਕਰਦੇ ਹਨ ਅਤੇ ਉਡੀਕ ਕਰਦੇ ਕਰਦੇ ਸਰਬਲੋਹੀ ਵਿਵੇਕ ਦੇ ਛਾਂਦੇ ਲੈ ਕੇ ਢਾਬ ਵੱਲ ਨੂੰ ਤੁਰਨ ਲੱਗੇ ਹਨ। ਸਾਡੇ ਸਾਰਿਆਂ ਦੇ ਹਿਰਦੇ ਚੋਂ ਇਕਦਮ ਇਹੀ ਆਵਾਜ਼ ਨਿਕਲੀ, ਚਲੋ ਇਸ ਥਾਂ ਤੋਂ ਚੱਲ ਤੁਰੀਏ, ਨਿਕਲ ਕੇ ਕਿਸੇ ਹੋਰ ਥਾਂ ਜਾਏ ਗੁਪਤ ਹੋਈਏ। ਪਤਾ ਨਹੀਂ ਕਿਹੜੀ ਇਹ ਕਰਖਣ ਸ਼ਕਤੀ ਖਿੱਚੀ ਚਲੀ ਜਾਂਦੀ ਸੀ ਤੇ ਕਿੱਧਰ ਨੂੰ ਲਈ ਜਾਂਦੀ ਸੀ। ਗੱਲ ਕੀ ਧੁੰਦੇ ਧੁੰਦੇ ਅਸੀਂ ਪਿੰਡ ਫੱਲੇਵਾਲ ਦੀ ਜੂਹ ਵਿੱਚ ਆ ਵੜੇ, ਜੋ ਨਾਰੰਗਵਾਲ ਤੋਂ ਦੋ ਕੋਹ ਦੇ ਫਾਸਲੇ ਤੇ ਹੈ। ਇਹ ਸੁੱਧ ਨਹੀਂ ਰਹੀ ਕਿ ਗੁੱਜਰਵਾਲ ਨੂੰ, ਜੋ ਦੋਹਾਂ ਪਿੰਡਾਂ ਦੇ ਵਿਚਕਾਰ ਆਉਂਦਾ ਹੈ, ਕਦੋਂ ਲੰਘ ਆਏ ਹਾਂ। ਫੱਲੇਵਾਲ ਪਹੁੰਚ ਕੇ ਅਸੀਂ ਭਾਈ ਸਰਵਣ ਸਿੰਘ ਦੀ ਕੁਟੀਆ ਵਿੱਚ ਜਾ ਵੜੇ, ਜੋ ਫੱਲੇਵਾਲ ਤੋਂ ਫਰਲਾਂਗ ਦੋ ਫਰਲਾਂਗ ਦੇ ਫਾਸਲੇ ਤੇ ਹੈ। ਬੜਾ ਨਿਵੇਕਲਾ ਸਥਾਨ ਸੀ, ਛੱਪਰ ਛਾਏ ਹੋਏ ਸਨ। ਛੱਪਰ ਤੋਂ ਬਾਰ ਬਾਰ ਬੈਠੇ ਹੀ ਕੂਪ ਦੇ ਕਿਨਾਰੇ ਤੇ ਸੱਜ ਕੇ ਵੀਰ ਗੁਰਬਖਸ਼ ਸਿੰਘ ਜੀ ਨੇ ਇੱਕ ਪ੍ਰੇਮ ਬੇਦਨੀ ਕੀਰਤਨ ਧੁਨੀ ਦੀ ਐਸੀ ਕਿਲਕਾਰ ਲਾਈ ਕਿ ਸਾਰੇ ਜੰਗਲ ਮੰਡਲ ਨੂੰ ਚੀਰ ਕੇ ਦੂਰ ਦੁਰਾਡੇ ਤਾਈਂ ਜਾਏ ਪ੍ਰਵੇਸ਼ ਹੋਈ। ਕੀਰਤਨ ਆਰੰਭ ਹੋ ਗਿਆ, ਅਸੀਂ ਵੀ ਸਾਰੇ ਨਾਲ ਹੀ ਜੁਟ ਗਏ। ਕੁਟੀਆ ਦੇ ਅੰਦਰੋਂ ਭਾਈ ਸਰਵਣ ਸਿੰਘ ਜੀ ਨੇ ਵਾਜਾ ਤੇ ਢੋਲਕੀ ਕੀਰਤਨੀ ਸਾਜ ਆਣ ਮੌਜੂਦ ਕੀਤੇ। ਫਿਰ ਤਾਂ ਅਪਾਰ ਤੇ ਅਗਾਧ ਕੀਰਤਨ ਧੁਨੀਆਂ ਲੱਗ ਗਈਆਂ। ਪਤਾ ਨਹੀਂ ਕਿਤਨਾ ਸਮਾਂ ਇਹਨਾਂ ਕੀਰਤਨ ਰੰਗਾਂ ਵਿੱਚ ਬਤੀਤਿਆ। ਅੱਖੀਆਂ ਝਮਕੀਆਂ ਤੋਂ ਪਤਾ ਲੱਗਾ ਕਿ ਫੱਲੇਵਾਲ ਦੀ ਬੇਅੰਤ ਸੰਗਤ ਸਨਮੁਖ ਆਏ ਜੁੜੀ ਹੈ। ਗੁਰਮੁਖ ਪਿਆਰੇ ਬਾਬਾ ਰਾਮ ਸਿੰਘ ਜੀ ਤੇ ਮਾਈ ਪ੍ਰੇਮ ਕੌਰ ਜੀ ਨੈਣ ਨੀਰ ਪੁਲਕ੍ਰਿਤ ਹੋਏ ਖਲੋਤੇ ਹਨ। ਪਰਸਪਰ ਰਮਜ਼ਾਂ ਮਿਲ ਗਈਆਂ। ਇਸ਼ਾਰੇ ਹੋਣ ਦੀ ਦੇਰ ਹੀ ਸੀ ਕਿ ਉੱਥੇ ਹੀ ਇਕਾਂਤ ਛਾਏ ਛੱਪਰ ਅੰਦਰ ਹੀ ਅਖੰਡ ਪਾਠ ਸਮਾਗਮ ਦੇ ਸਰਅੰਜਾਮ ਹੋ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ। ਚਾਂਦਨੀਆਂ ਤਾਂ ਅੰਦਰ ਪਹਿਲਾਂ ਹੀ ਲੱਗੀਆਂ ਲਗਾਈਆਂ ਸਨ ਤੇ ਵਿਛਾਈਆਂ ਵੀ ਹੋਈਆਂ ਹਵਾਈਆਂ ਸਨ। ਪ੍ਰੇਮ ਮਟਕ ਵਿੱਚ ਲੜਖਣਾਉਂਦੇ ਹੋਏ ਤੇ ਕੀਰਤਨ ਅਲਾਪ ਅਲਾਉਂਦੇ ਹੋਏ ਹੀ ਤਿਆਰ ਹੋਏ। ਅਖੰਡ ਪਾਠ ਮੰਡਲ ਦੇ ਅੰਦਰ ਸਾਰੇ ਦੇ ਸਾਰੇ ਜਾਏ ਪ੍ਰਵੇਸ਼ ਹੋਏ। ਬਿਸਮਾਦੀ ਕੀਰਤਨ ਆਰੰਭ ਹੋ ਗਿਆ। ਚਾਰ ਚੁਫੇਰਿਓਂ ਅਗੰਮੀ ਕੀਰਤਨੀਏ ਆ ਜੁੜੇ, ਐਸੇ ਜੁੜੇ ਕਿ ਇੱਕ ਵਜੇ ਤੱਕ ਜੁੜੇ ਹੀ ਰਹੇ। ਬਾਬਾ ਰਾਮ ਸਿੰਘ ਜੀ ਦੀ ਪ੍ਰੇਮ ਰਮਜ਼ਨੀ ਦੇ ਪ੍ਰਾਇਣ ਹੋ ਕੇ ਸਭਨਾਂ ਨੇ ਸੋਚ ਇਸ਼ਨਾਨ ਕੀਤਾ, ਨਿਤਨੇਮ ਆਰੰਭ ਕੀਤੇ। ਅੰਮ੍ਰਿਤ ਵੇਲੇ 4 ਵਜਦੇ ਨੂੰ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਹੋ ਗਿਆ। ਇਹ ਪਹਿਲਾ ਆਸਾ ਜੀ ਦੀ ਵਾਰ ਦਾ ਕੀਰਤਨ ਹੈ ਜਿਸ ਵਿੱਚ ਅਜ਼ਗੈਬੀ ਰੂਹਾਂ ਦੇ ਖੇੜੇ ਖਿੜੇ। ਸੁਧਾ ਪਾਇਨੀ ਅੰਮ੍ਰਿਤ ਭਰੇ ਕੀਰਤਨ ਦੇ ਐਸੇ ਰੰਗ ਚੜੇ ਕਿ ਜੋ ਜੋ ਵੀ ਆਵੇ ਸੋ ਸੋ ਵੀਰ ਗੁਰਬਖਸ਼ ਸਿੰਘ ਦੇ ਚਿਹਰੇ ਨੂੰ ਦੇਖ ਦੇਖ ਕੇ ਹੀ ਵੈਰਾਗੀ ਬਣਦਾ ਜਾਵੇ ਤੇ ਜਿਉਂ ਬੈਠੇ ਮੁੜ ਕੇ ਉੱਠਣ ਜੋਗਾ ਨਾ ਰਹੇ। ਗੱਲ ਕੀ, ਸ੍ਰੀ ਆਸਾ ਜੀ ਦੀ ਵਾਰ ਦੇ ਭੋਗ ਪੈਣ ਸਾਰ ਹੀ 11:30 ਵਜੇ ਦੇ ਕਰੀਬ ਸ੍ਰੀ ਅਖੰਡ ਪਾਠ ਦਾ ਆਰੰਭ ਹੋ ਗਿਆ। ਅਖੰਡ ਪਾਠੀ ਸੱਜਣ ਇੱਕ ਨੂੰ ਇੱਕ ਚੜ੍ਹਦੇ ਸਨ, ਪ੍ਰੇਮ ਵੈਰਾਗ ਦੇ ਪੁਤਲੇ ਸਨ। ਘੰਟਿਆਂ ਬੱਧੀ ਬੜੀਆਂ ਉੱਚੀਆਂ ਧੁਨਾਂ ਸਹਿਤ ਇੱਕ ਇੱਕ ਅਖੰਡ ਪਾਠੀ ਸੱਜਣ ਨੇ ਐਸਾ ਹਿਰਦੇ ਵੇਦਕ ਪਾਠ ਕੀਤਾ ਕਿ ਸਾਰੀ ਸੁਣਨਹਾਰੀ ਸੰਗਤ ਆਪ ਮੁਹਾਰੀ ਝੂਲੇ ਅਤੇ ਝੂਲ ਝੂਲ ਆਨੰਦ ਰਸ ਦੇ ਘਟਾਕ ਪੀਏ। ਪਾਠ ਦੀ ਇੱਕ ਇੱਕ ਤੁਕ ਸਾਰੇ ਸਰੋਤੇ ਜਨਾਂ ਦੇ ਅੰਦਰ ਧਸਦੀ ਜਾਵੇ, ਵਸਦੀ ਜਾਵੇ, ਰਸਦੀ ਜਾਵੇ। ਪਹਿਲਾ ਖੰਡ ਪਾਠੀ ਬੈਠਾ ਤੇ ਬੈਠੇ ਨੂੰ 3 ਘੰਟੇ ਤੋਂ ਵੀ ਉੱਪਰ ਹੋ ਗਏ, ਉਠਾਇਆ ਉੱਠੇ ਨਾ। ਉਠਾਉਣ ਵਾਲਾ ਅਖੰਡ ਪਾਠੀ ਵੀ ਪਹਿਲੇ ਅਖੰਡ ਪਾਠੀ ਦੇ ਕੋਲ ਸਮਾਧ ਸਥਿਤ ਹੋ ਗਿਆ। ਉਸ ਦੀ ਬੈਠਣ ਦੀ ਸੁਧ ਬੁੱਧ ਨਾ ਰਹੀ। ਮੇਰੇ ਹਿਰਦੇ ਚੋਂ ਅਜ਼ਗੈਬੀ ਲੋਰ ਲਹਿਰ ਉੱਠੀ ਕਿ ਹੁਣ ਨਵਲ ਸੁਹਾਗਵੰਤੇ ਵੀਰ ਗੁਰਬਖਸ਼ ਸਿੰਘ ਜੀ ਅਖੰਡ ਪਾਠ ਕਰਨਗੇ। ਕਿਸੇ ਨੂੰ ਕੋਈ ਪਤਾ ਨਹੀਂ ਕਿ ਇਹ ਅਖੰਡ ਪਾਠੀ ਹੈਣ ਵੀ ਕਿ ਨਹੀਂ। ਨਾ ਹੀ ਮੈਨੂੰ ਪਤਾ ਸੀ ਤੇ ਨਾ ਹੀ ਉਹਨਾਂ ਨੂੰ ਅਖੰਡ ਪਾਠ ਵਿੱਚ ਕਦੇ ਲਾਇਆ ਸੀ। 16 ਬਰਸਾਂ ਦੀ ਬਰੇਸ ਦੇ ਭੁਯੰਗੀ ਨੂੰ ਇਕਦਮ ਅਖੰਡ ਪਾਠੀ ਬਣਾ ਦੇਣਾ ਇਹ ਸਤਿਗੁਰਾਂ ਦੀ ਅਗਾਧ ਕਲਾ ਸੀ। ਇਸ ਹਿਰਦੇ ਵਿੱਚੋਂ ਉਤਸ਼ਾਹਕ ਇਸ਼ਾਰਾ ਹੋਣ ਦੀ ਦੇਰ ਹੀ ਸੀ ਕਿ ਹੰਸਲੇ ਵੀਰ ਗੁਰਬਖਸ਼ ਸਿੰਘ ਜੀ ਹੋ ਰਹੇ ਅਖੰਡ ਪਾਠ ਦੀ ਤਾਬਿਆ ਬੈਠੇ 2 ਹੰਸਲਿਆਂ ਦੇ ਸਿਰ ਤੇ ਜਾ ਖਲੋਤੇ ਤੇ ਖੜੇ ਖਲੋਤਿਆਂ ਨੇ ਹੀ ਬੜੀ ਤੇਜ਼ ਫਲੋ ਰਫਤਾਰ ਵਿੱਚ ਹੋ ਰਹੇ ਅਖੰਡ ਪਾਠ ਦੀ ਤੁਕ ਜਾ ਫੜੀ ਤੇ ਖਲੋਤਿਆਂ ਨੇ ਹੀ ਐਸੀ ਧੁਨੀ ਗੁੰਜਾਈ ਕਿ ਤਾਬਿਆ ਬੈਠੇ ਦੋਨੋਂ ਪਹਿਲੇਰੇ ਅਖੰਡ ਪਾਠੀ ਸੱਜਣ ਪ੍ਰੇਮ ਲਟਕ ਵਿੱਚ ਲਾਂਭੇ ਹੋ ਗਏ। ਪਿਆਰਾ ਪ੍ਰੇਮ ਲਹਿਰ ਵਿੱਚ ਬਲੂੰਦਰਿਆ ਹੋਇਆ ਵੀਰ ਗੁਰਬਖਸ਼ ਸਿੰਘ ਰਸ ਗੀਦੇ ਹਿਰਦੇ ਵਿੱਚ ਸ਼ਬਦ ਧੁਨੀ ਨਾਲ ਭਰਪੂਰ ਲੀਨ ਹੋਇਆ ਹੋਇਆ ਚੌਂਕੜਾ ਮਾਰ ਕੇ ਤਾਬੇ ਜਾ ਸਜਿਆ ਅਤੇ ਅਸਚਰਜ ਕੌਤਕੀ ਵੇਗਾਂ ਵਿੱਚ ਅਖੰਡ ਪਾਠ ਆਰੰਭ ਕਰ ਦਿੱਤਾ। ਸੁਣ ਹਾਰੇ ਦੰਗ ਰਹਿ ਗਏ, ਸਭੇ ਮਸਤੰਗ ਹੋ ਗਏ, ਸਰੋਤਿਆਂ ਤੇ ਐਸੇ ਰੰਗ ਚੜੇ ਕਿ ਅਸਚਰਜ ਰਸ ਲਟਕ ਵਿੱਚ ਝੂਮਣ ਤੇ ਝੂਲਣ ਲੱਗ ਪਏ। ਪਾਠ ਕਰਨ ਦੇ ਵੀਰ ਗੁਰਬਖਸ਼ ਸਿੰਘ ਦੇ ਮੁਖ ਦੀਆਂ ਲਾਲੀਆਂ ਐਸੀਆਂ ਰੰਗ ਚਲੂਲ ਗੁਲਾਲੀਆਂ ਹੋਏ ਬਿਗਸੀਆਂ ਕਿ ਝੱਲੀਆਂ ਨਾ ਜਾਣ। ਇੱਕ ਕਟਕ ਕੌਤਕੀ ਨਜ਼ਾਰਾ ਬੱਜ ਗਿਆ। ਇਸਤਰੀ ਮਰਦ ਦੂਰ ਤਾਹੀਂ ਬੈਠੇ ਬੈਠੇ ਉੱਠ ਕੇ ਖਲੋ ਗਏ ਤੇ ਦੋ ਕਰ ਜੋੜ ਬਿਨੇ ਅਲਾਪੀ ਅੰਦਰੇ ਅੰਦਰ ਵਿਗਸਾਪੀ ਲਹਿਰ ਵਿੱਚ ਆਨੰਦ ਮਾਨਣ ਲੱਗੇ। 5 ਘੰਟੇ ਤਾਈ ਇਹੀ ਆਨੰਦ ਨਜ਼ਾਰਾ ਖਿੜਿਆ ਰਿਹਾ। ਉੱਠਣ ਵਾਲਾ ਕੋਈ ਉੱਠੇ ਨਾ, ਬੈਠਣ ਵਾਲਾ ਕੋਈ ਬੈਠੇ ਨਾ, ਖੜਨ ਵਾਲੇ ਖੜੇ ਹੀ ਰਹੇ। ਲਾਗੇ ਚਾਗੇ ਦੇ ਸਾਰੇ ਪਿੰਡਾਂ ਵਿੱਚ ਜਾ ਖਬਰ ਹੋਈ। ਹੁਮ ਹੁਮਾ ਕੇ ਸੰਗਤਾਂ ਆ ਗਈਆਂ। ਜੰਗਲ ਵਿੱਚ ਮੰਗਲ ਬਣ ਗਿਆ। ਸਾਰਾ ਵਿਸਥਾਰ ਕੀ ਦੱਸਣਾ ਹੈ, ਸੰਖੇਪ ਮਾਤਰ ਹੀ ਬਹੁਤੇਰਾ ਹੈ ਕਿ ਉਹ ਸਾਰਾ ਅਖੰਡ ਪਾਠ ਇਸੇ ਵੇਗ ਵਿੱਚ ਸਮਾਪਤ ਹੋਇਆ। ਭੋਗ ਪਏ, ਪੰਚਾ ਅੰਮ੍ਰਿਤੀ ਭੋਗ ਲੱਗੇ, ਮਹਾਂ ਪ੍ਰਸ਼ਾਦ ਕੜਾ ਪ੍ਰਸ਼ਾਦ ਦੇ ਗੱਫੇ ਸਭ ਨੇ ਪੁੰਚੇ। ਪੁੰਚਣ ਸਾਰ ਹੀ ਉਹ ਪੰਜੇ ਹੰਸਲੇ ਉਥੋਂ ਫੇਰ ਉਡਾਰੀਆਂ ਮਾਰ ਤੁਰੇ। ਸਾਰੀ ਸੰਗਤ ਲੰਗਰ ਵੱਲ ਧਾ ਕੇ ਚਲੀ ਗਈ। ਲੰਗਰ ਵਿੱਚ ਲੰਗਰ ਦੇ ਵਰਤਾਉਣ ਦੇ ਅਰਦਾਸੇ ਹੋ ਗਏ। ਸਰਬ ਲੋਹੀ ਲੰਗਰ ਸਜਿਆ ਸਜਾਇਆ ਹੀ ਰਹਿ ਗਿਆ। ਸਾਨੂੰ ਪੰਜਾਂ ਨੂੰ ਖਬਰੇ ਕਿਹੜੀ ਧੂ ਸੀ ਜਿਹੜੀ ਲੈ ਤੁਰੀ। ਵੈਸਾਖ 1910 ਦਾ ਮਹੀਨਾ ਹੈ, ਗਰਮੀ ਖਾਸੀ ਹੋ ਗਈ ਸੀ, ਨਗਨ ਪੈਰੀ ਹੀ ਪਧਾਰ ਨਿਕਲੇ। ਸੀਸਾਂ ਉੱਤੇ ਕੰਬਲ ਦੇ ਦੁਮਾਲੇ ਹਨ, ਗਾਤਰੇ ਸਜਾਏ ਹੋਏ ਹਨ, ਚੱਕਰ ਗਲ ਵਿੱਚ ਲਟਕਦੇ ਹਨ, ਇੱਕ ਇੱਕ ਆਸਨ ਓੜਿਆ ਹੋਇਆ ਹੈ, ਤੇੜ ਕਛਹਿਰੇ ਹੀ ਕਛਹਿਰੇ ਹਨ, ਪਜਾਮਾ ਕਿਸੇ ਦੇ ਨਹੀਂ, ਨਾ ਕੋਈ ਰਾਹ ਹੈ ਨਾ ਪੰਧ ਹੈ, ਕਿਸੇ ਅਜ਼ਗੈਬੀ ਧੂ ਦੇ ਧੂਹੇ ਜਾਂਦੇ ਹਾਂ, ਪਤਾ ਨਹੀਂ ਕਿੱਥੇ ਜਾਂਦੇ ਹਾਂ। ਜਾਂਦਿਆਂ ਜਾਂਦਿਆਂ ਜਿੱਥੇ ਵੀਰ ਗੁਰਬਖਸ਼ ਸਿੰਘ ਜੀ ਕਿਲਕਾਰਨੀ ਧੁਨੀ ਲਾਏ ਖੜੋਵਣ, ਉੱਥੇ ਸਾਰੇ ਖੜ ਜਾਵੀਏ। ਗੁਰਬਖਸ਼ ਸਿੰਘ ਜੀ ਦੀ ਅਤ ਆਤਮ ਅਰੂੜ ਦਸ਼ਾ ਨੂੰ ਵੇਖ ਕੇ ਹੋਰ ਤਾਂ ਸਭ ਵਿਗਸਣ ਵਿਗਸਾਉਣ, ਪਰ ਪਿਆਰਾ ਲਾਲ ਸਿੰਘ ਝੂਰੇ ਤੇ ਝੂਰ ਵਸੂਰਿਆਂ ਵਿੱਚ ਅੱਗ ਵਾਂਗੂ ਤਪਦੇ ਟਿੱਬਿਆਂ ਤੇ ਲੇਟਦਾ ਜਾਵੇ। ਹਾਵਾ ਪਛਤਾਵਾ ਇਹ ਕਿ ਮੇਰੀ ਇਹ ਦਸ਼ਾ ਅੰਮ੍ਰਿਤ ਛਕਣ ਸਾਰ ਕਿਉਂ ਨਹੀਂ ਹੋ ਗਈ। ਮੂਧੇ ਮੂੰਹ ਪਏ ਲਾਲ ਸਿੰਘ ਨੂੰ ਬੜੀਆਂ ਮੁਸ਼ਕਲਾਂ ਨਾਲ ਉਠਾ ਕੇ ਅਗਾਹਾਂ ਤੋਰਿਆ ਜਾਵੇ। ਤੁਰੇ ਜਾਂਦਿਆਂ ਨੂੰ ਕਿਸੇ ਨੂੰ ਇਹ ਪਤਾ ਨਹੀਂ ਕਿਸ ਰਸਤੇ ਜਾ ਰਹੇ ਹਾਂ। ਟਿਕਟ ਲੈਣ ਦੀ ਅਚਰਜ ਖੇਡ। ਉਦੋਂ ਹੀ ਪਤਾ ਲੱਗਾ ਕਿ ਕਿਲ੍ਹਾ ਰਾਏਪੁਰ ਰੇਲਵੇ ਸਟੇਸ਼ਨ ਤੇ ਆ ਪੁੱਜੇ। ਉਥੋਂ ਦਾ ਸਟੇਸ਼ਨ ਮਾਸਟਰ ਇੱਕ ਬੜਾ ਸਿੱਖ ਪ੍ਰੇਮੀ ਸੱਜਣ ਸੀ, ਜਿਸ ਨੇ ਸਾਨੂੰ ਬਾਰ ਬਾਰ ਪਲੇਟਫਾਰਮ ਤੇ ਕੁਰਸੀਆਂ ਵਿਛਾ ਦਿੱਤੀਆਂ। ਦੋਹਾਂ ਪਾਸਿਆਂ ਤੋਂ ਗੱਡੀਆਂ ਦਾ ਕ੍ਰਾਸ ਉੱਥੇ ਹੀ ਹੋਣਾ ਸੀ। ਜਦੋਂ ਗੱਡੀਆਂ ਆਉਣ ਦਾ ਸਮਾਂ ਹੋਇਆ, ਸਾਨੂੰ ਸਟੇਸ਼ਨ ਮਾਸਟਰ ਨੇ ਆ ਹਲੂਣਿਆ ਤੇ ਬੜੇ ਅਦਬ ਨਾਲ ਪ੍ਰੇਮ ਨਾਲ ਪੁੱਛਣ ਲੱਗਾ, ਭਾਈ ਸਾਹਿਬ ਕਿਹੜੇ ਸਟੇਸ਼ਨ ਦਾ ਟਿਕਟ ਲੈਣਾ ਹੈ? ਅਸਾਂ ਕਿਹਾ ਕਿ ਭਾਈ ਸਾਨੂੰ ਤਾਂ ਪਤਾ ਨਹੀਂ ਅਸਾਂ ਕਿਹੜੇ ਸਟੇਸ਼ਨ ਦਾ ਟਿਕਟ ਲੈਣਾ ਹੈ ਤੇ ਕਿੱਥੇ ਜਾਣਾ ਹੈ। ਉਹ ਸਟੇਸ਼ਨ ਮਾਸਟਰ ਪਹਿਲਾਂ ਹੀ ਇਸ ਪ੍ਰੇਮ ਵਿਰਾਗੀ ਦੀ ਸ਼ਕਲ ਦਾ ਕੁਛ ਵਾਕਫਕਾਰ ਸੀ। ਨਿੰਮੋ ਝੂਣਾ ਹੋ ਕੇ ਪੁੱਛਣ ਲੱਗਾ, ਹੁਕਮ ਕਰੋ ਮੈਂ ਕਿਵੇਂ ਕਰਾਂ? ਅਸਾਂ ਕਿਹਾ, ਪਿਆਰਿਆ ਸਾਨੂੰ ਤਾਂ ਪਤਾ ਨਹੀਂ ਕਿੱਥੇ ਜਾਣਾ ਹੈ ਤੇ ਕਿਸ ਸਟੇਸ਼ਨ ਤੇ ਜਾਣਾ ਹੈ। ਇਹ ਜ਼ਰੂਰ ਪ੍ਰਤੀਤ ਹੁੰਦਾ ਹੈ ਕਿ ਜਿਸ ਨੇ ਇੱਥੇ ਸਟੇਸ਼ਨ ਤੇ ਲਿਆਂਦਾ ਹੈ ਜ਼ਰੂਰ ਕਿਸੇ ਪਾਸੇ ਟਿਕਟ ਲੈ ਕੇ ਜਾਣ ਲਈ ਹੀ ਲਿਆਂਦਾ ਹੈ। ਸਾਡੇ ਪਾਸ ਤਾਂ ਟਿਕਟ ਲੈਣ ਲਈ ਰੋਕੜ ਮਾਇਆ ਵੀ ਨਹੀਂ। ਉਸ ਸਟੇਸ਼ਨ ਮਾਸਟਰ ਨੇ ਬੜੀ ਅਧੀਨਗੀ ਨਾਲ ਆਖਿਆ, ਮਾਇਆ ਦਾ ਫਿਕਰ ਨਾ ਕਰੋ, ਸਾਰੀ ਗੁਰੂ ਦੀ ਹੀ ਮਾਇਆ ਹੈ, ਹੁਕਮ ਕਰੋ ਕਿੱਥੋਂ ਦਾ ਟਿਕਟ ਲਿਆਵਾਂ। ਅਸਾਂ ਕਿਹਾ, ਸਾਨੂੰ ਪਤਾ ਨਹੀਂ ਕਿੱਥੋਂ ਦਾ ਟਿਕਟ ਲੈਣਾ ਹੈ, ਤੂੰ ਇਸ ਤਰ੍ਹਾਂ ਕਰ, ਟਿਕਟਾਂ ਵਾਲੇ ਅਲਮਾਰੇ ਅੱਗੇ ਖਲੋ ਕੇ ਅੱਖਾਂ ਮੀਟ ਕੇ ਮੂਲ ਮੰਤਰ ਸਤਨਾਮ ਦਾ ਪੌੜਾ ਪੜ ਕੇ ਜਿਸ ਖਾਨੇ ਵਿਚ ਹੱਥ ਪਾਵੇਗਾ ਸਾਡੇ ਲਈ 5 ਟਿਕਟਾਂ ਲੈ ਆਵੀ। ਇਸ ਤਰ੍ਹਾਂ ਬਾਲੇ ਛਾਉਣੀ ਦੇ ਟਿਕਟ ਨਿਕਲੇ। ਭਾਈ ਸਰਵਣ ਸਿੰਘ ਜੀ ਫੌਰਨ ਤਾੜ ਗਏ ਕਿ ਛਾਉਣੀ ਅੰਦਰ ਬਾਬੂ ਮੱਲ ਸਿੰਘ ਤੇ ਭਾਈ ਪਿਆਰਾ ਸਿੰਘ ਦੀਆਂ ਰੂਹਾਂ ਖਿੱਚ ਰਹੀਆਂ ਹਨ, ਬਸ ਅਸਾਂ ਉੱਥੇ ਪੁੱਜਣਾ ਹੈ। ਇੰਨੇ ਵਿਚ ਭਾਈ ਵਰਿਆਮ ਸਿੰਘ ਸਾਡੇ ਨਾਲ ਦੇ ਸਤਸੰਗੀ ਦੀ ਜੇਬ ਵਿਚੋਂ ਇੱਕ ਬਟੂਏ ਵਿਚੋਂ ਮਾਇਆ ਨਿਕਲੀ, ਟਿਕਟਾਂ ਦੀ ਮਾਇਆ ਸਭ ਤਾਰ ਦਿੱਤੀ। ਲੁਧਿਆਣੇ ਜਾਣ ਵਾਲੀ ਗੱਡੀ ਪਲੇਟਫਾਰਮ ਤੇ ਆ ਖੜੋਤੀ। ਗੱਡੀ ਅਜੇ ਚੱਲਣ ਹੀ ਲੱਗੀ ਸੀ ਕਿ ਰਾਏਪੁਰ ਤੋਂ 2 ਸੱਜਣ ਗੁਰਮੁਖ ਤਿਆਰ ਬਰ ਤਿਆਰ ਡੱਬੇ ਅੱਗੇ ਆਏ ਖਲੋਤੇ। ਸ਼ਰਬਤ ਜਲ ਦੇ ਬਾਟੇ ਭਰੇ ਹੋਏ ਸਾਡੇ ਪੇਸ਼ ਕੀਤੇ ਤੇ ਐਸੇ ਪ੍ਰੇਮ ਵੇਦਨਾ ਸਹਿਤ ਬੇਨਤੀ ਕੀਤੀ ਕਿ ਜ਼ਰੂਰ ਛਕਣੇ ਹੋਣਗੇ। ਸਾਨੂੰ ਕਈ ਡੰਗ ਹੋ ਗਏ ਸੀ, ਕੁਛ ਖਾਣ ਪਾਨ ਨਹੀਂ ਕੀਤਾ ਸੀ। ਉਸ ਪ੍ਰੇਮ ਬੇਨਤੀ ਨਾਲ ਐਸੇ ਵਿਧੇ ਗਏ ਕਿ ਅਸੀਂ ਇੱਕ ਇੱਕ ਬਾਟਾ ਜਲ ਦਾ ਚਾੜ ਗਏ। ਉਹ ਪ੍ਰੇਮ ਸ਼ਰਬਤ ਦੇ ਬਾਟੇ ਅੰਦਰ ਚੜਨ ਦੀ ਦੇਰ ਸੀ ਕਿ ਪ੍ਰੇਮ ਫਰਾਟੇ ਨਾਮ ਦੇ ਹੋਰ ਵੀ ਜ਼ੋਰੋ ਜ਼ੋਰ ਵੱਜਣ ਲੱਗੇ। ਵੀਰ ਗੁਰਬਖਸ਼ ਸਿੰਘ ਜੀ ਨੇ ਪ੍ਰੇਮ ਲਟਕੋਰ ਵਿਚ ਆ ਕੇ ਮੇਰਾ ਮਨ ਪ੍ਰੇਮ ਲੱਗੋ ਹਰ ਤੀਰ ਵਾਲਾ ਸ਼ਬਦ ਹਿਰਦੇ ਬੇਦਨਾ ਅਲਾਪਣਾ ਆਰੰਭ ਕੀਤਾ। ਅਲਾਪੀ ਜਾਣ ਤੇ ਆਤਮ ਰੰਗ ਵਿਚ ਰੰਗਾਪੀ ਜਾਣ, ਨੈਣਾ ਵਿਚੋਂ ਨੀਰ ਝਰਨ ਝਰਨ ਜਾਰੀ ਹੈ, ਬੈਰਾਗ ਬੇਦਨੀ ਧੁਨੀ ਸਾਰੇ ਸਰੋਤੇ ਜਨਾਂ ਦੇ ਹਿਰਦੇ ਨੂੰ ਚੀਰ ਚੀਰ ਕੇ ਵਲੂੰਦਰੀ ਜਾਂਦੀ ਹੈ। ਬਸ ਉਸੇ ਲੰਬੇ ਚੌੜੇ ਡੱਬੇ ਵਿਚ ਬੈਠੇ ਜਿਤਨੇ ਵੀ ਮੁਸਾਫਰ ਸਨ, ਕੀ ਹਿੰਦੂ ਕੀ ਮੁਸਲਮਾਨ ਕੀ ਸਿੱਖ, ਸਾਰਿਆਂ ਦੇ ਨੇਤਰਾਂ ਵਿਚੋਂ ਨੀਰ ਵਹਿ ਤੁਰਿਆ। ਮੁਸਲਮਾਨ ਫਕੀਰ ਦੀ ਬਿਹਬਲਤਾ। ਅਗਲੇ ਸਟੇਸ਼ਨ ਤੇ ਗੱਡੀ ਜਦ ਠਹਿਰੀ, ਇੱਕ ਮੁਸਲਮਾਨ ਫਕੀਰ ਦੁਹਾਈਆਂ ਦੇ ਕੇ ਇਸ ਬਿਧ ਪੁਕਾਰਨ ਲੱਗਾ, ਹੇ ਰੱਬਾ, ਇਸ ਬਾਲੜੇ ਨੌਜਵਾਨ ਨੇ ਸਾਨੂੰ ਕੋ ਛੱਡਿਆ ਹੈ, ਪਤਾ ਨਹੀਂ ਇਸ ਨੂੰ ਕੀ ਜੀਵਨ ਬੂਟੀ ਮਿਲੀ ਹੈ, ਸਾਨੂੰ ਵੀ ਇਹ ਜੀਵਨ ਬੂਟੀ ਪ੍ਰਾਪਤ ਹੋਵੇ ਤਾਂ ਬਚਦੇ ਹਾਂ, ਨਹੀਂ ਤਾਂ ਜੀਵਣਾ ਤ੍ਰਿਗ ਹੈ। ਕਈ ਅਨਭੋਲ ਸਾਨੂੰ ਪੁੱਛਣ, ਇਸ ਬੱਚੜੇ ਦਾ ਕੋਈ ਸੰਬੰਧੀ ਗੁਜ਼ਰ ਗਿਆ ਹੈ ਜਿਸ ਦੇ ਵਿਯੋਗ ਵਿਚ ਇਹ ਰੋਂਦਾ ਹੈ? ਮੁਸਲਮਾਨ ਫਕੀਰ ਆਖੇ, ਉਹ ਭੈੜਿਓ, ਇਸ ਦੇ ਚਿਹਰੇ ਵੱਲ ਤਾਂ ਵੇਖੋ, ਕੈਸਾ ਜਲਾਲ ਹੈ, ਸੰਸਾਰ ਤੋਂ ਮਰ ਲੱਥਿਆਂ ਦੇ ਇਹ ਹਾਲ ਹੁੰਦੇ ਹਨ। ਲੁਧਿਆਣੇ ਤਾਈਂ ਇੱਕ ਤਾਰ ਇਹੀ ਦਸ਼ਾ ਬਣੀ ਰਹੀ, ਕਈਆਂ ਮੁਸਾਫਰਾਂ ਨੂੰ ਵਿਚਕਾਰਲੇ ਸਟੇਸ਼ਨਾਂ ਤੇ ਉਤਰਨਾ ਹੀ ਭੁੱਲ ਗਿਆ। ਲੁਧਿਆਣੇ ਆ ਗੱਡੀ ਬਦਲਣੀ ਸੀ, ਅਸੀਂ ਉੱਥੇ ਪਲੇਟਫਾਰਮ ਤੇ ਉਤਰ ਖੜੋਏ। ਕਈ ਮੁਸਾਫਰ ਤਾਂ ਪਲੇਟਫਾਰਮ ਤੇ ਲੰਬੇ ਪੈ ਗਏ ਕਿ ਸਾਨੂੰ ਵੀ ਨਾਲ ਲੈ ਚੱਲੋ। ਆਪਣੇ ਰੰਗਾਂ ਵਿਚ ਉਹਨਾਂ ਦੀ ਪਰਵਾਹ ਨਾ ਕਰਦੇ ਹੋਏ ਅੰਬਾਲੇ ਵਾਲੀ ਗੱਡੀ ਵਿਚ ਜਾ ਚੜੇ। ਬਸ ਸਾਰੇ ਰਾਹ ਉਸ ਡੱਬੇ ਵਿਚ ਵੀ ਕੀਰਤਨ ਹੁੰਦਾ ਗਿਆ। ਅਨੇਕਾਂ ਰੂਹਾਂ ਕੁੱਠੀਆਂ ਮੁੱਠੀਆਂ ਗਈਆਂ, ਵਿਰਲਾਪ ਹੀ ਵਿਰਲਾਪ ਉਹਨਾਂ ਦੇ ਪੱਲੇ ਰਹਿ ਗਿਆ। ਆਪੋ ਆਪਣੇ ਧੰਦ ਬੰਧਾਂ ਦੇ ਗ੍ਰਸੇ ਹੋਏ ਪਿਛਾਂ ਦੇ ਪਿਛਾਂ ਹੀ ਰਹਿ ਗਏ। ਰਾਜਪੁਰੇ ਜਾ ਕੇ ਫੇਰ ਗੱਡੀ ਬਦਲਣੀ ਸੀ, ਜੋ ਬੜੀ ਪਛੜ ਕੇ ਆਈ ਤੇ ਰਾਤ ਨੂੰ ਪਛੜ ਕੇ ਹੀ ਅਸੀਂ ਅੰਬਾਲੇ ਸਟੇਸ਼ਨ ਤੇ ਪੁੱਜੇ। ਅੰਬਾਲੇ ਛਾਉਣੀ ਸਹੀ ਸਲਾਮਤ ਆ ਪੁੱਜੇ। ਪਤਾ ਨਹੀਂ ਕੌਣ ਅਗਵਾਈ ਕਰਦਾ ਸੀ, ਕੌਣ ਮਾਰਗ ਦੱਸਦਾ ਸੀ। ਰਾਤ ਦੇ 11 ਵਜੇ ਭਾਈ ਪਿਆਰਾ ਸਿੰਘ ਦਾ ਬੂਹਾ ਆ ਖੜਕਾਇਆ ਜੋ ਅੱਜ ਕੱਲ ਕਰਨੈਲ ਪਿਆਰਾ ਸਿੰਘ ਜੈਪੁਰ ਵਾਲੇ ਹਨ। ਅੰਬਾਲਾ ਛਾਉਣੀ ਦੇ ਕੌਤਕ। ਭਾਈ ਪਿਆਰਾ ਸਿੰਘ ਪਹਿਲਾਂ ਹੀ ਸਰਬਲੋ ਦੇ ਲੰਗਰ ਦਾ ਤਿਆਰਾ ਕਰੀ ਬੈਠੇ ਸਨ, ਜਿਵੇਂ ਉਨ੍ਹਾਂ ਨੂੰ ਪਹਿਲਾਂ ਹੀ ਵਾਇਰਲੈਸ ਪੁੱਜ ਗਈ ਹੁੰਦੀ ਹੈ। 18 ਨੰਬਰ ਦੇ ਕੁਆਟਰ ਵਿੱਚੋਂ ਇਕਦਮ ਬਾਬੂ ਮੱਲ ਸਿੰਘ ਜੀ ਨੂੰ ਬੁਲਾ ਲਿਆਏ। ਉਨ੍ਹਾਂ ਆਉਂਦਿਆਂ ਹੀ ਕਿਹਾ, ਛਾਉਣੀ ਸਟੇਸ਼ਨ ਤੋਂ ਟੁਰ ਕੇ ਕੀਕੂ ਆਏ? ਸਾਨੂੰ ਹੁਕਮ ਕਰ ਭੇਜਣਾ ਸੀ, ਸਵਾਰੀ ਭੇਜਦੇ ਜਾਂ ਆਪ ਹਾਜ਼ਰ ਹੁੰਦੇ? ਰਮਜ ਸ਼ਨਾਸੀ ਭਾਈ ਪਿਆਰਾ ਸਿੰਘ ਜੀ ਬੋਲੇ ਕਿ ਇਨ੍ਹਾਂ ਨੂੰ ਕੋਈ ਸੁੱਧ ਬੁੱਧ ਰਹੀ ਹੈ? ਵਿੱਚੋਂ ਹੀ ਗੱਲ ਕੱਟ ਕੇ ਸਾਡੇ ਸਾਥੀਅੜੇ ਜੀਵਨ ਮੁਕਤ ਭਾਈ ਸਰਵਣ ਸਿੰਘ ਜੀ ਪੁਕਾਰ ਉੱਠੇ ਅਤੇ ਮਰ ਜੀਵੜੇ ਵੀਰ ਭਾਈ ਗੁਰਬਖਸ਼ ਸਿੰਘ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ, ਅਸੀਂ ਤਾਂ ਇਹ ਸੱਚੜੀ ਸੁਗਾਤ ਲੈ ਕੇ ਪੁੱਜੇ ਹਾਂ, ਪਹੁੰਚਾਉਣ ਹਾਰੇ ਨੇ ਹੀ ਸਾਨੂੰ ਇੱਥੇ ਪਹੁੰਚਾਇਆ ਹੈ। ਇੰਨੀ ਗੱਲ ਕਹਿਣ ਦੀ ਦੇਰ ਹੀ ਸੀ, ਵੀਰ ਗੁਰਬਖਸ਼ ਸਿੰਘ ਦੇ ਅੰਦਰੋਂ ਬਿਰਹਾ ਬੇਦਨੀ ਕੀਰਤਨ ਧੁਨੀ ਫੇਰ ਉਮਗ ਖਲੋਤੀ ਤੇ ਸਾਰੇ ਸੱਜਣ ਕੀਰਤਨ ਵਿੱਚ ਹੀ ਜੁਟ ਗਏ। ਜੁਟੇ ਜੁਟਾਇਆਂ ਨੂੰ ਹੀ ਤਿਆਰ ਹੋਏ ਗੱਫੇ ਲਾਉਣ ਲਈ ਪ੍ਰੇਰਿਆ ਗਿਆ। ਭਾਈ ਪਿਆਰਾ ਸਿੰਘ ਜੀ ਕਹਿਣ ਲੱਗੇ, ਹੁਣ ਤਾਂ ਕਈ ਦਿਵਸ ਰਾਤਾਂ ਬਤੀਤ ਹੋ ਗਏ, ਹੁਣ ਤਾਂ ਜ਼ਰੂਰ ਕੜਾਕਾ ਖੋਲਣਾ ਹੋਵੇਗਾ। ਹੁਕਮ ਨੂੰ ਕੌਣ ਮੋੜੇ, ਗੱਫੇ ਲੱਗਣ ਲੱਗ ਪਏ। ਲਾਂਦਿਆਂ ਦੀਆਂ ਸਮਾਧੀਆਂ ਜੁੜ ਗਈਆਂ। ਦਿਨ ਚੜ੍ਹਦੇ ਨੂੰ ਰਸਾਲੇ ਦੇ ਵੀਰਾਂ ਨੇ ਤਾਂ ਆਪੋ ਆਪਣੀ ਫੌਜੀ ਡਿਊਟੀ ਤੇ ਜਾਣਾ ਸੀ, ਸੋ ਲਾਜ਼ਮੀ ਤੌਰ ਤੇ ਉਨ੍ਹਾਂ ਨੂੰ ਜਾਣਾ ਹੀ ਪਿਆ। ਸ਼ਾਇਦ ਪੱਛੜ ਕੇ ਹੀ ਗਏ ਹੋਣਗੇ। ਅਸੀਂ ਉਸ ਕੁਆਟਰ ਚੋਂ ਬਾਹਰ ਨਿਕਲ ਕੇ ਇੱਕ ਨਵੇਕਲੇ ਖੂਹ ਦੇ ਕਿਨਾਰੇ ਤੇ ਹੀ ਰੇਤ ਤੇ ਜਾ ਲੇਟੇ ਤੇ ਕਿੰਨਾ ਚਿਰ ਲੇਟੇ ਹੀ ਰਹੇ। ਧੁੱਪਾਂ ਤਕੜੀਆਂ ਚੜ੍ਹ ਗਈਆਂ। ਫੌਜੀ ਸੱਜਣਾਂ ਵਿੱਚੋਂ ਕੋਈ ਨਾ ਬੋੜਿਆ। ਅਸੀਂ ਆਪਣੀ ਮੌਜ ਵਿੱਚ ਹੀ ਅਜਿਹੇ ਪ੍ਰੇਰੇ ਗਏ ਕਿ ਪਿਛਾਂ ਨੂੰ ਪਰਤਣ ਦੀਆਂ ਦਲੀਲਾਂ ਬੱਜ ਗਈਆਂ। ਉੱਥੇ ਅਟਕਣ ਨੂੰ ਜੀ ਨਾ ਕਰੇ। ਮਨੋ ਮਨੀ ਸਭ ਦੀ ਸਲਾਹ ਪਿਛਾਂ ਨੂੰ ਮੁੜਨ ਦੀ ਹੋ ਗਈ। ਉੱਠ ਕੇ ਤੁਰਨ ਹੀ ਲੱਗੇ ਸੀ ਕਿ ਇਤਨੇ ਨੂੰ ਬਾਬੂ ਮੱਲ ਸਿੰਘ ਜੀ ਆ ਗਏ, ਲੱਜ ਤੇ ਡੋਲ ਹੱਥ ਵਿੱਚ ਫੜਿਆ ਹੋਇਆ। ਡੋਲ ਖੂਹ ਵਿੱਚ ਲਮਕਾਇਆ ਸੀ, ਲੱਜ ਉਹਨਾਂ ਦੇ ਹੱਥ ਵਿੱਚ ਫੜੀ ਸੀ। ਇਹ ਨਜ਼ਾਰਾ ਅੱਜ ਤੱਕ ਚੇਤੇ ਹੈ, ਕਦੇ ਨਹੀਂ ਭੁੱਲਿਆ। ਬਾਬੂ ਮੱਲ ਸਿੰਘ ਜੀ ਨੇ ਅੰਤਰਗਤੀ ਅਸਾਡੀ ਪਿਛਾਂ ਮੁੜਨ ਵਾਲੀ ਰੁਚੀ ਨੂੰ ਪਛਾਣ ਲਿਆ, ਖੂਬ ਜਾਂਚ ਕੇ ਜਾਣ ਲਿਆ। ਪਰਮ ਵੈਰਾਗ ਵਿੱਚ ਬੇਦੀ ਹੋਈ ਇਹ ਧੁਨੀ ਉਹਨਾਂ ਦੇ ਮੁੱਖ ਵਿੱਚੋਂ ਨਿਕਲੀ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਂਦੇ। ਧੁਨੀ ਕੀ ਸੀ? ਕੋਈ ਕਟਕ ਸੀ। ਗਗਨ ਵੱਲ ਨੂੰ ਮੁਖਾਰ ਬਿੰਦ ਡੋਲ ਖੂਹੇ ਅੰਦਰ ਲਮਕਿਆ ਹੋਇਆ ਤੇ ਲੱਜ ਹੱਥ ਵਿੱਚ ਫੜੀ ਹੋਈ, ਅਨੂਪਮ ਲਟਕਾਂ ਵਿੱਚ ਸਾਰਾ ਸ਼ਬਦ ਅਲਾਪਨ ਕੀਤਾ। ਸਾਡੀਆਂ ਪਿਛਾਂ ਪਰਤਣ ਵਾਲੀਆਂ ਸਲਾਹਾਂ ਸਭ ਵਿੱਚੇ ਹੀ ਰਹਿ ਗਈਆਂ। ਆਪਣੀ ਖੱਲੋਂ ਮੌਜੜੇ ਬਣਾ ਕੇ ਹੰਡਾਉਣ ਵਾਲਿਆਂ ਦੇ ਨਿੱਜ ਚਰਨਾਂ ਵਿੱਚ ਹੀ ਬਿਰਤੀਆਂ ਜਾ ਟਿਕੀਆਂ। ਅਸੀਂ ਹਾਂ ਉਸ ਵੀਰ ਨੇ ਬਾਬੂ ਮੱਲ ਸਿੰਘ ਜੀ ਦੇ ਮੁੱਲ ਖਰੀਦੀ ਲਾਲੇ ਗੋਲੇ ਹੋ ਗਏ। ਇੱਧਰ ਸਾਰੀਆਂ ਸੰਗਤਾਂ ਆ ਜੁੜੀਆਂ, ਅਖੰਡ ਪਾਠ ਕਰਨ ਦੇ ਤਿਆਰੇ ਹੋ ਗਏ। ਪ੍ਰੇਮ ਜੂੜ ਦੇ ਜਕੜੇ ਹੋਏ, ਅਸੀਂ ਸੰਗਤਾਂ ਦੀ ਧੂੜ ਹੀ ਬਣ ਰਹੇ। ਨਿਯਮਾਂ ਅਨੁਸਾਰ ਹੀ ਅਖੰਡ ਪਾਠ ਸਮਾਗਮ ਖੂਬ ਲਹਿਰਾਂ ਤੇ ਲਟਕਾਂ ਸਹਿਤ ਆਰੰਭ ਹੋ ਗਿਆ। ਛਾਉਣੀ ਨਿਵਾਸੀ ਰਸਾਲਿਆਂ ਅਤੇ ਪਲਟਨਾਂ ਦੀਆਂ ਸਤਸੰਗੀ ਸੰਗਤਾਂ ਹੁਮ ਹੁਮਾ ਕੇ ਆ ਜੁੜੀਆਂ। ਤੋਪਖਾਨੇ ਦੇ ਸਿੱਖ ਵੀਰੜੇ ਵੀ ਜੋਕ ਦਰ ਜੋਕ ਇਸੇ ਸਮਾਗਮ ਵਿੱਚ ਆਣ ਇਕੱਠੇ ਹੋਏ। ਇਸ ਸਮਾਗਮ ਵਿਖੇ ਇਹ ਪਹਿਲੀ ਹੀ ਗੁਰਮਤ ਅਲੌਕਿਕਤਾ ਵਾਲੀ ਆਰੰਭਣੀ ਸੀ ਕਿ ਅੰਮ੍ਰਿਤ ਵੇਲੇ 4 ਵਜੇ ਦੇ ਲਗਭਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਹਿਲਾਂ ਸ੍ਰੀ ਆਸਾ ਜੀ ਦੀ ਵਾਰ ਦਾ ਲਟਕ ਲਹਿਰ ਕੀਰਤਨ ਆਰੰਭ ਹੋਇਆ। ਉਹ ਅਗੰਮੀ ਧੁਨੀਆਂ ਉੱਠੀਆਂ ਦੂਰ ਦੂਰ ਤਾਈਂ ਜਾ ਧੁੰਮੀਆਂ। ਲਾਊਡ ਸਪੀਕਰ ਤਾਂ ਉਹਨੀ ਦਿਨੀ ਹੈ ਹੀ ਨਹੀਂ ਸਨ, ਜੇ ਹੁੰਦੇ ਤਾਂ ਵੀ ਉਹਨਾਂ ਨੂੰ ਲਾਉਣ ਦੀ ਲੋੜ ਨਹੀਂ ਸੀ। ਗਗਨੰਤਰੀ ਗਮਤਾ ਵਾਲੀਆਂ ਕੀਰਤਨ ਗੂੰਜਾਂ ਕੀਰਤਨੀ ਜਨ ਕੇਵਲ ਨਿਜ ਆਨੰਦ ਪਰਾਇਣ ਹੋ ਕੇ ਹੀ ਗੁੰਜਾਉਂਦੇ ਸਨ। ਕਿਸੇ ਨੂੰ ਸੁਣਾਵਣ ਖਾਤਰ ਕੀਰਤਨ ਨਹੀਂ ਹੋਇਆ ਕਰਦਾ ਸੀ। ਇੱਕ ਤਿਲ ਮਾਤਰ ਤਮਾਏ ਵੀ ਨਹੀਂ ਹੁੰਦੀ ਸੀ ਕਿ ਸੰਗਤਾਂ ਇਕੱਠੀਆਂ ਹੋਣ ਤਾਂ ਕੀਰਤਨ ਆਰੰਭੀਏ। ਕੀਰਤਨ ਰਸ ਰਤਨੜੇ ਭੌਰੇ ਕੀਰਤਨੀ ਸਰੋਤੇ ਮੁਸ਼ਕ ਮੌਜੀ ਰੂੜਿਆਂ ਨੂੰ ਅਗੰਮੀ ਵਾਇਰਲੈਸ ਦੀ ਖਿੱਚ ਦੁਆਰਾ ਆਪੇ ਹੀ ਖਿੱਚ ਲੈਂਦੇ ਸਨ। ਇੱਥੇ ਤਾਂ ਛਾਉਣੀ ਦੀਆਂ ਸਾਰੀਆਂ ਸੰਗਤਾਂ ਵਿੱਚ ਪਹਿਲਾਂ ਹੀ ਧੁੰਮ ਮੱਚ ਗਈ ਸੀ। ਹਰੀ ਨਾਮੇ ਦੀ ਜੁੜਤਾ ਵਿੱਚ ਜੁੜਨ ਹਾਰੇ ਅੰਮ੍ਰਿਤ ਵੇਲੇ ਉੱਠਣ ਦੇ ਆਸ਼ਕ ਜਨ 2 ਵਜੇ ਤੋਂ ਹੀ ਸੌਚ ਇਸ਼ਨਾਨ ਕਰਕੇ ਤੇ ਨਿਤਨੇਮ ਬਾਣੀ ਨਾਮ ਦੇ ਰੰਗ ਚਾੜ ਕੇ ਜਿਉਂ ਜਿਉਂ ਆ ਕੇ ਸਮਾਗਮ ਵਿੱਚ ਜੁੜਦੇ ਜਾਣ, ਤਿਉਂ ਤਿਉਂ ਕੀਰਤਨ ਆਤਮ ਰੰਗਾਂ ਦੀ ਖੇਡ ਦੂਣ ਸਵਾਈ ਖੇਡੀ ਜਾਵਣ ਲੱਗੀ। ਪਤਾ ਨਹੀਂ ਕਦੋਂ ਪਹੁ ਫੁੱਟੀ, ਕਦੋਂ ਦਿਨ ਚੜਿਆ ਤੇ ਕਿੱਡੇ ਦਿਨ ਚੜੇ ਕੀਰਤਨ ਦਾ ਭੋਗ ਪਿਆ। ਇਸ ਸਾਰੇ ਸਮੇਂ ਵਿੱਚ ਅੰਮ੍ਰਿਤ ਵੇਲਾ ਹੀ ਪ੍ਰਤੀਤ ਹੋਵੇ, ਨਾ ਧੁੱਪਾਂ ਚੜੀਆਂ ਦੀ ਸੂਝ, ਨਾ ਵਕਤ ਘੜੀਆਂ ਦੇਖਣ ਦੀ ਸੂਝ ਕਿਸੇ ਨੂੰ ਰਹੀ। ਗੱਲ ਕੀ, ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਪੈਣ ਸਾਰ ਹੀ ਅਰਦਾਸਾ ਹੁੰਦੇ ਸਾਰ ਸ੍ਰੀ ਅਖੰਡ ਪਾਠ ਦਾ ਆਰੰਭ ਹੋ ਗਿਆ। ਇਸੇ ਅਖੰਡ ਪਾਠ ਸਮਾਗਮ ਦਾ ਸਾਰਾ ਵਿਸਥਾਰ ਸਹਿਤ ਸਮਾਚਾਰ ਭਾਈ ਹਰਬਚਨ ਸਿੰਘ ਵਾਲੇ ਬਿਰਤਾਂਤ ਵਿੱਚ ਅੰਕਿਤ ਹੋ ਚੁੱਕਾ ਹੈ। ਉਸੇ ਲੜੀ ਤੋਂ ਹੀ ਸਾਰਾ ਆਨੰਦ ਮਾਣਿਆ ਜਾ ਸਕਦਾ ਹੈ। ਇੱਥੇ ਤਾਂ ਇਤਨਾ ਜ਼ਿਕਰ ਕਰਨਾ ਹੀ ਬਹੁਤੇਰਾ ਹੈ ਕਿ ਸ੍ਰੀ ਅਖੰਡ ਪਾਠ ਦੇ ਭੋਗ ਪੈਣ ਸਾਰ ਹੀ ਜੋ ਦੂਜੀ ਰਾਤ ਅੰਮ੍ਰਿਤ ਵੇਲੇ 4 ਵਜੇ ਦੇ ਲਗਭਗ ਪਿਆ, ਫਿਰ ਅਖੰਡ ਪਾਠ ਆਰੰਭ ਹੋ ਗਿਆ। ਅਖੰਡ ਪਾਠ ਦੇ ਭੋਗ ਪਿੱਛੋਂ ਜੋ ਪਤਾ ਨਹੀਂ ਕਿਸ ਵਕਤ ਪਿਆ, ਨਾਲ ਲੱਗਦੇ ਉਸੇ ਮੰਡਲ ਵਿੱਚ ਹੀ ਅੰਮ੍ਰਿਤ ਸੰਚਾਰ ਆਰੰਭ ਹੋ ਗਿਆ। ਹੋਰ ਸਾਰੀਆਂ ਸੰਗਤਾਂ ਸਰੋਤੇ ਜਨ ਭੋਗ ਪ੍ਰਸ਼ਾਦ ਲੈ ਕੇ ਮੰਡਲ ਤੋਂ ਬਾਹਰ ਵਿਚਰ ਗਏ। ਮੰਡਲ ਦੇ ਅੰਦਰ ਵਾਰ ਅੰਮ੍ਰਿਤ ਛਕਣ ਛਕਾਉਣ ਹਾਰੇ ਪ੍ਰੇਮੀ ਜਨ ਹੀ ਰਹਿ ਗਏ। ਅਰੂੜ ਰੰਗਾਂ ਵਿੱਚ ਅਰੂੜ ਹੋਏ 5 ਅਖੰਡ ਪਾਠੀਆਂ ਨੂੰ ਹੀ 5 ਪਿਆਰਿਆਂ ਵਿੱਚ ਲਿਆ ਗਿਆ, ਜਿਨ੍ਹਾਂ ਵਿੱਚ ਇੱਕ ਇਹ ਹੰਸਲੇ ਵੀਰ ਸ੍ਰੀ ਭਾਈ ਗੁਰਬਖਸ਼ ਸਿੰਘ ਜੀ ਵੀ ਸਨ। ਜੋ ਜੋ ਕਲਾ ਵਰਤੀ, ਜੋ ਜੋ ਕੌਤਕ ਹੋਏ, ਉਹ ਪਹਿਲਾਂ ਵਰਣਨ ਹੋ ਚੁੱਕੇ ਹਨ। ਦੇਖੋ ਬਿਰਤਾਂਤ ਸ੍ਰੀ ਭਾਈ ਹਰਬਚਨ ਸਿੰਘ ਜੀ। ਪਟਿਆਲੇ ਦਾ ਸਮਾਗਮ। ਸਮਾਗਮ ਦੀ ਲਹਿਰ ਬਹਿਰ ਪਿੱਛੋਂ ਹੋਰ ਸਭ ਸੱਜਣ ਤਾਂ ਆਪੋ ਆਪਣੇ ਸੰਸਾਰ ਵਿਹਾਰੀ ਰੰਗਾਂ ਵਿੱਚ ਲੱਗ ਗਏ, ਪਰਮਾਰਥੀ ਰੰਗਾਂ ਵਿੱਚ ਜੁਟੇ ਹੋਏ ਇਧਰੇ ਹੀ ਜੁਟੇ ਰਹੇ। ਸ੍ਰੀ ਵੀਰ ਸਰਵਣ ਸਿੰਘ ਜੀ, ਵੀਰ ਵਰਿਆਮ ਸਿੰਘ ਜੀ, ਗੁਰਮੁਖ ਪਿਆਰੇ ਵੀਰ ਸ੍ਰੀ ਭਾਈ ਗੁਰਬਖਸ਼ ਸਿੰਘ ਜੀ ਅਤੇ ਭਾਈ ਲਾਲ ਸਿੰਘ ਜੀ, ਚੌਹਾਂ ਸੱਜਣਾਂ ਦਿਆਂ ਹਿਰਦਿਆਂ ਅੰਦਰ ਇੱਕ ਲਖਤ ਹੀ ਇੱਕੋ ਵਾਰ ਇਹ ਲਹਿਰ ਉੱਠੀ, ਅੰਦਰੋ ਅੰਦਰ ਹੀ ਇਹ ਪ੍ਰੇਰਨਾ ਸਫੁਰਨ ਹੋਈ ਕਿ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਲਈ ਇਕਦਮ ਪਧਾਰਿਆ ਜਾਵੇ। ਐਸੀ ਅਸਚਰਜ ਖੇਡ ਵਰਤੀ ਕਿ ਐਨ ਉਸੇ ਸਮੇਂ ਹੀ ਬਿਨਾਂ ਕਿਸੇ ਦੇ ਪੁੱਛੇ ਗਿੱਛੇ ਸ੍ਰੀ ਵੀਰ ਪਿਆਰਾ ਸਿੰਘ ਜੀ, ਅੱਜ ਕੱਲ ਦੇ ਕਰਨੈਲ ਪਿਆਰਾ ਸਿੰਘ ਜੀ ਅਤੇ ਸ੍ਰੀ ਬਾਬੂ ਮੱਲ ਸਿੰਘ ਜੀ ਨੇ ਸਾਡੇ ਸਾਰਿਆਂ ਲਈ ਅੰਤਰਗਤੀ ਹੀ ਵਾਚਨਾ ਵਾਚ ਕੇ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਲਈ ਮਾਇਆ ਆਣ ਹਾਜ਼ਰ ਕੀਤੀ। ਐਨ ਉਸੇ ਸਮੇਂ ਹੀ ਸਾਨੂੰ ਪਟਿਆਲੇ ਵੱਲੋਂ ਇਹ ਆਤਮ ਵਾਇਰਲੈਸ ਵਸੂਲ ਹੋਈ ਕਿ ਸਾਰਾ ਜੁੜਿਆ ਜੁੜਾਇਆ ਜੱਥਾ ਪਟਿਆਲੇ ਆਵੇ ਅਤੇ ਆ ਕੇ ਸ੍ਰੀ ਅਖੰਡ ਪਾਠ ਆਰੰਭ ਕਰੇ। ਮੋਗਾ ਨਿਵਾਸੀ ਸ੍ਰੀ ਭਾਈ ਆਤਮਾ ਸਿੰਘ ਜੀ, ਜਿਨ੍ਹਾਂ ਦਾ ਨਾਮ ਹਰਦਮ ਆਤਮ ਰੰਗਾਂ ਵਿਚ ਮਸਤ ਅਲ ਮਸਤ ਰਹਿਣ ਕਰਕੇ ਅਵਧੂਤ ਆਤਮਾ ਸਿੰਘ ਪੈ ਗਿਆ ਸੀ। ਪਹਿਲਾਂ ਹੀ ਪਟਿਆਲੇ ਤੋਂ ਇਸ ਨਿਮਿਤ ਆ ਹਾਜ਼ਰ ਹੋਏ ਸਨ। ਛਾਉਣੀ ਅੰਬਾਲਾ ਦੇ ਸਾਰੇ ਆਨੰਦੀ ਸਮਾਗਮ ਵਿਚ ਜੁੜਦੇ ਰਹੇ ਸਨ। ਚਾਹੇ ਸਾਰਿਆਂ ਦੀ ਖਿੱਚ ਪਟਿਆਲੇ ਸਮਾਗਮ ਜਾਣ ਖਾਤਰ ਪ੍ਰਗਟ ਹੋ ਚੁੱਕੀ ਸੀ, ਪਰ ਫੇਰ ਵੀ ਹੱਠ ਧਰਮੀ ਸ੍ਰੀ ਭਾਈ ਸਰਵਣ ਸਿੰਘ ਜੀ ਦਾ ਇਹੀ ਹੱਠ ਕਾਇਮ ਰਿਹਾ ਕਿ ਸ੍ਰੀ ਹਜ਼ੂਰ ਸਾਹਿਬ ਜਾਣ ਦਾ ਸੰਕਲਪ ਹੋ ਚੁੱਕਾ ਹੈ, ਉਹ ਪੂਰਾ ਕਰਕੇ ਆਉਣਾ ਹੈ। ਉਹਨਾਂ ਦੇ ਨਾਲ ਹੀ ਹਾਂ ਦੇ ਵਿਚ ਹਾਂ ਮਿਲਾਵਣ ਵਾਲੇ ਭਾਈ ਵਰਿਆਮ ਸਿੰਘ ਜੀ ਵੀ ਸ੍ਰੀ ਹਜ਼ੂਰ ਸਾਹਿਬ ਜਾਣ ਵਾਲੇ ਗੁਰਮਤੇ ਵਿਚ ਸਹਿਮਤ ਹੋ ਗਏ। ਭਾਈ ਗੁਰਬਖਸ਼ ਸਿੰਘ ਤੇ ਲਾਲ ਸਿੰਘ ਵੀ ਨਾਲੇ ਤਿਆਰ ਹੋ ਪਏ। ਸਾਡੀਆਂ ਤਣਾਵਾਂ ਪਟਿਆਲੇ ਸਮਾਗਮ ਵੱਲ ਪ੍ਰਬਲ ਖਿਚੀਂਦੀਆਂ ਜਾ ਚੁੱਕੀਆਂ ਸਨ। ਅਸੀਂ ਪਟਿਆਲੇ ਵੱਲ ਨੂੰ ਤੁਰ ਪਏ ਅਤੇ ਬੜੀ ਖੁਸ਼ੀ ਨਾਲ ਸ੍ਰੀ ਹਜ਼ੂਰ ਸਾਹਿਬ ਯਾਤਰਾ ਦੀ ਖਿੱਚ ਵਾਲੇ ਚੌਹਾਂ ਗੁਰਮੁਖ ਜਨਾਂ ਨੂੰ ਇਜਾਜ਼ਤ ਦੇ ਦਿੱਤੀ ਕਿ ਤੁਸੀਂ ਆਪਣੀ ਧੁਨੀ ਪੂਰੀ ਕਰ ਆਵੋ, ਪਰ ਅਖੰਡ ਪਾਠ ਦੇ ਭੋਗ ਤੋਂ ਪਹਿਲਾਂ ਤੁਸੀਂ ਖੁਦ ਹੀ ਪਟਿਆਲੇ ਦੌੜ ਆਵੋਗੇ। ਭਾਈ ਗੁਰਬਖਸ਼ ਸਿੰਘ ਬੱਧੇ ਰੁੱਧੇ ਚੌਹਾਂ ਯਾਤਰੂਆਂ ਦੇ ਨਾਲ ਤੁਰ ਪਏ, ਪਰ ਉਹਨਾਂ ਦੀ ਅੰਤਰੀਵੀ ਰੁਚੀ ਇਧਰੇ ਸਾਡੇ ਨਾਲ ਹੀ ਸੀ। ਅੰਬਾਲੇ ਛਾਉਣੀ ਤੋਂ ਅਸੀਂ ਵਿਦਾ ਹੋਏ। ਪਟਿਆਲੇ ਪਹੁੰਚਣ ਸਾਰ ਹੀ ਅਖੰਡ ਕੀਰਤਨ ਦੀਆਂ ਜਾ ਝੜੀਆਂ ਲਾਈਆਂ। ਸ੍ਰੀ ਭਾਈ ਜੋਗਿੰਦਰ ਸਿੰਘ ਜੀ, ਸ੍ਰੀ ਬੀਬੀ ਹਰਬੰਸ ਕੌਰ ਸਮੇਤ ਗਦ ਗਦ ਤੇ ਨਿਹਾਲ ਨਿਹਾਲ ਹੋ ਗਏ। ਪਟਿਆਲੇ ਨਿਵਾਸੀ ਅਗੰਮੀ ਖਿੱਚ ਪਾਉਣ ਵਾਲੀਆਂ ਹੋਰ ਵੀ ਨਿੱਕੀਆਂ ਵੱਡੀਆਂ ਅਰੂੜੀਆਂ ਜਿੰਦਾਂ ਤੁਰਤ ਫੁਰਤ ਆ ਜੁੜੀਆਂ। ਨਿਕੜੀਆਂ ਜਿੰਦੜੀਆਂ ਤੇ ਵੱਡਿਆਂ ਸਾਕਿਆਂ ਵਾਲੇ ਗੁਪਤ ਭੌਰੜੇ ਜੋ ਇਸ ਸਮਾਗਮ ਦੇ ਰੂਹੇ ਰੂਹਾਨ ਸਨ, ਜਿਨ੍ਹਾਂ ਦੀ ਖਿੱਚ ਨਾਲ ਇਹ ਪ੍ਰਬਲਤਾ ਵਰਤੀ ਸੀ, ਵੀ ਆ ਨਮੂਦਾਰ ਹੋਏ। ਆਤਮ ਵਿਗਾਸੀ ਆਨੰਦ ਕੇਲ ਕੀਰਤਨੀ ਖੂਬ ਮੌਜਾਂ ਬੱਜੀਆਂ। ਉਧਰਲੇ ਚੌਹਾਂ ਹਜ਼ੂਰ ਸਾਹਿਬ ਦੇ ਯਾਤਰੂਆਂ ਨਾਲ ਇਹ ਖੇਲ ਵਰਤੀ ਕਿ ਉਹ ਹਜ਼ੂਰ ਸਾਹਿਬ ਪੁੱਜ ਤਾਂ ਗਏ, ਪਰ ਪੁੱਜਣ ਸਾਰ ਹੀ ਉਹਨਾਂ ਨੇ ਪਿੱਛੇ ਮੋੜੇ ਘੱਤ ਲਏ। ਉਹਨਾਂ ਦਾ ਇੱਕ ਨਿਮਖ ਮਾਤਰ ਵੀ ਉੱਥੇ ਰਹਿਣ ਨੂੰ ਜੀ ਨਾ ਕੀਤਾ। ਗੁਰੂ ਕਰਤਾਰ ਜਾਣੇ ਇਹ ਖੇਡ ਕਿਵੇਂ ਵਰਤੀ, ਪਰ ਸਾਨੂੰ ਤਾਂ ਉਦੋਂ ਹੀ ਪਤਾ ਲੱਗਾ। ਪਤਾ ਲੱਗਣ ਸਾਰ ਅਸੀਂ ਦੰਗ ਰਹਿ ਗਏ ਜਦੋਂ ਪਟਿਆਲੇ ਵਾਲੇ ਭੋਗ ਤੇ ਅਖੰਡ ਕੀਰਤਨ ਵਿਚਕਾਰ ਉਹ ਚਾਰੇ ਯਾਤਰੂ ਮਰਜੀਵੜੇ ਵੀ ਆ ਜੁੜੇ। ਭਾਈ ਗੁਰਬਖਸ਼ ਸਿੰਘ ਜੀ ਤਾਂ ਬੜੀ ਬਿਹਬਲਤਾ ਸਹਿਤ ਆਣ ਤੁੱਠੇ। ਜਦੋਂ ਦੇ ਅੰਬਾਲੇ ਤੋਂ ਵਿਛੜੇ ਸਨ, ਵੀਰ ਗੁਰਬਖਸ਼ ਸਿੰਘ ਜੀ ਨੇ ਬਿਰਹੋਂ ਵਿਛੋੜੇ ਵਿਚ ਕੁੱਠੇ ਹੋਏ ਕੁਛ ਵੀ ਖਾਣ ਪਾਨ ਨਹੀਂ ਕੀਤਾ ਸੀ। ਵੀਰ ਗੁਰਬਖਸ਼ ਸਿੰਘ ਜੀ ਦੇ ਮੁਖਾਰ ਬਿੰਦ ਉੱਤੇ ਹੋਰ ਵੀ 10 ਗੁਣੇ ਆਤਮ ਚਲੂਲੇ ਰੰਗ ਚੜੇ ਹੋਏ, ਜਿਨ੍ਹਾਂ ਨੂੰ ਦੇਖਣ ਹਾਰੇ ਵੇਖਣ ਸਾਰ ਹੀ ਮੌਲ ਉੱਠਦੇ ਸਨ। ਇਸ ਕੀਰਤਨ ਸਮਾਗਮ ਵਿਚ ਆ ਕੇ ਮੌਜ ਮਸਤੀਜੜੇ ਸ੍ਰੀ ਭਾਈ ਗੁਰਬਖਸ਼ ਸਿੰਘ ਜੀ ਦੀ ਜੁੜਨ ਦੀ ਢਿੱਲ ਹੀ ਸੀ, ਕੀਰਤਨ ਰੰਗ ਵਲਵਲਾ ਅਕਥਨੀ ਮੌਜ ਧੁਨੀਆਂ ਵਿਚ ਗੂੰਜ ਉੱਠਿਆ। ਸਰੋਤੇ ਜਨਾਂ ਦੀ ਸਾਰੀ ਸੰਗਤ ਗੜੂੰਦ ਹੋ ਗਈ। ਪਤਾ ਨਹੀਂ ਕਦੋਂ ਅਤੇ ਕਿਹੜੇ ਸਮੇਂ ਭੋਗ ਪਿਆ। ਇਤਨਾ ਯਾਦ ਹੈ ਕਿ ਲੁਧਿਆਣੇ ਤੋਂ ਆਏ ਆਤਮ ਰੰਗੀ ਪ੍ਰਤੱਖ ਸੁਨੇਹੜੇ ਭਰੀ ਸੰਗਤ ਵਿਚ ਦਿੱਤੇ ਜਾਣੇ ਆਰੰਭ ਹੋਏ, ਜਿਸ ਦਾ ਸੰਖੇਪ ਮਾਤਰ ਇਉਂ ਵਰਣਨ ਹੈ। ਲੁਧਿਆਣੇ ਮਾਲਵਾ ਖਾਲਸਾ ਹਾਈ ਸਕੂਲ ਦੇ ਸਾਰੇ ਵਾਯੂ ਮੰਡਲ ਵਿਚ ਇੱਕ ਸਨਾਟਾ ਜਿਹਾ ਛਾਇਆ ਹੋਇਆ ਹੈ ਕਿ ਭਾਈ ਗੁਰਬਖਸ਼ ਸਿੰਘ, ਲਾਲ ਸਿੰਘ ਜੀ ਆਦਿਕ ਪੰਖੜੂ ਖਬਰ ਨਹੀਂ ਕਿਤ ਵੱਲ ਉਡਾਰੀ ਮਾਰ ਗਏ ਸਨ। ਭਾਈ ਗੁਰਬਖਸ਼ ਸਿੰਘ ਜੀ ਦੇ ਪਿਤਾ ਜੀ, ਜੋ ਬੜੇ ਹੀ ਗੁਰਮੁਖ ਜਨ ਸਨ ਅਤੇ ਜੋ ਬੰਨੂ ਨਿਵਾਸੀ ਇੱਕ ਸਰਹੱਦੀ ਸਿੱਖ ਫੌਜ ਵਿਚ ਉੱਘੇ ਗ੍ਰੰਥੀ ਪ੍ਰਸਿੱਧ ਸਨ, ਬੰਨੂ ਤੋਂ ਚੱਲ ਕੇ ਲੁਧਿਆਣਾ ਹਾਈ ਸਕੂਲ ਦੇ ਪ੍ਰਬੰਧਕਾਂ ਪਾਸ ਆਏ ਪਹੁੰਚੇ ਸਨ ਕਿ ਭੁਜੰਗੀ ਨੂੰ ਛੇਤੀ ਹੀ ਮਿਲਾ ਦਿਓ। ਪਤਾ ਨਹੀਂ ਉਹਨਾਂ ਨੂੰ ਕਿਵੇਂ ਖਬਰ ਮਿਲੀ ਲੁਧਿਆਣਾ ਹਾਈ ਸਕੂਲ ਵਿਚੋਂ ਭਾਈ ਗੁਰਬਖਸ਼ ਸਿੰਘ ਜੀ ਦੇ ਗੁੰਮ ਹੋਣ ਦੀ। ਇਧਰ ਫੱਲੇਵਾਲ ਦੇ ਅਖੰਡ ਪਾਠ ਦੇ ਸਮਾਗਮ ਤੋਂ ਗੁਪਤੋ ਗੁਪਤੀ ਗੁੰਮ ਹੋ ਜਾਣ ਦੀ ਸਰੂਤ ਨੇ ਚਾਰ ਚੁਫੇਰੇ ਸਾਰੇ ਸਿੱਖ ਤਬਕੇ ਵਿਚ ਇਹ ਗੱਲ ਧੁਮਾ ਦਿੱਤੀ ਹੋਈ ਸੀ ਕਿ ਕਿਸੇ ਅਜ਼ਗੈਬੀ ਕੋਨੇ ਵਿਚ ਫੱਲੇਵਾਲ ਤੋਂ ਉੱਡ ਕੇ ਉੱਡਣਹਾਰੇ ਉਡਾਰੀ ਮਾਰ ਗਏ ਹਨ। ਇਹ ਸੁੱਧ ਬੁੱਧ ਕਿਸੇ ਨੂੰ ਵੀ ਨਹੀਂ ਮਿਲੀ ਕਿ ਕਿੱਧਰ ਨੂੰ ਗਏ ਹਨ। ਮਨੋ ਮਨੀ ਅਤੇ ਆਤਮੋ ਆਤਮੀ ਜੱਥੇ ਦੇ ਇੱਕ ਦੋ ਮਹਿਰਮ ਰਾਜ ਅਰੂੜੇ ਇਹ ਗੱਲ ਜਾਂਚ ਗਏ ਸਨ ਕਿ ਹੋਵੇ ਨਾ ਹੋਵੇ ਇਹ ਸਾਰੀ ਗੁਪਤ ਖੇਡ ਦਾ ਭੇਤ ਪਟਿਆਲੇ ਜਾ ਕੇ ਖੁੱਲੇਗਾ। ਇਸ ਕਰਕੇ ਸੰਦੇਸ਼ੜੇ ਪਟਿਆਲੇ ਅਖੰਡ ਪਾਠ ਸਮਾਗਮ ਤੇ ਆਣ ਪੁੱਜੇ ਸਨ। ਸ੍ਰੀ ਭਾਈ ਗੁਰਬਖਸ਼ ਸਿੰਘ ਜੀ ਦੀ ਅੰਤਰਗਤੀ ਰੁਚੀ ਮੁੜ ਸਕੂਲੇ ਜਾਣ ਦੀ ਨਹੀਂ ਸੀ, ਪਰੰਤੂ ਉਹ ਸੰਗਤ ਦੇ ਫੈਸਲੇ ਦੇ ਅਧੀਨ ਆਗਿਆ ਪਾਲਣ ਨੂੰ ਤਤਪਰ ਸਨ। ਸਾਰੀ ਸੰਗਤ ਵਿਚ ਬੜੀ ਗੰਭੀਰਤਾ ਤੇ ਗੌਰਵਤਾ ਸਹਿਤ ਵਿਚਾਰ ਹੋਈ ਕਿ ਇਨ੍ਹਾਂ ਭੁਜੰਗੀਆਂ ਦਾ ਮੁੜ ਸਕੂਲੇ ਜਾਣਾ ਠੀਕ ਹੈ ਜਾਂ ਕਿਵੇਂ ਹੋਰਵੇਂ। ਉੜਕ ਸਰਬਸੰਮਤੀ ਨਾਲ ਇਹ ਫੈਸਲਾ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਮਰ ਵਾਕ ਇਸ ਪ੍ਰਥਾਏ ਲਿਆ ਜਾਵੇ, ਤਾਂ ਤੇ ਵਾਕ ਲਿਆ ਗਿਆ। ਉਸ ਵਾਕ ਦੀ ਇਹ ਤੁਕ ਮੈਨੂੰ ਯਾਦ ਹੈ ਜੋ ਹੁਣ ਤੱਕ ਰੜਕਦੀ ਰਹੀ, ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ। ਇਸ ਗੁਰਵਾਕ ਦੀ ਰੋਸ਼ਨੀ ਅੰਦਰ ਸਾਰੀ ਸੰਗਤ ਦੀ ਸੰਮਤੀ ਇਹ ਹੋਈ ਕਿ ਅਜੇ ਇਸ ਮਰਜੀਵੜੇ ਗੁਰਬਖਸ਼ ਸਿੰਘ ਜੀ ਦੀ ਸਤ ਸੰਗਤ ਸਪਰਸ਼ ਦੀ ਪਾਰਸ ਕਲਾ ਦੁਆਰਾ ਹੋਰ ਵੀ ਵਿਦਿਆਰਥੀ ਅੰਮ੍ਰਿਤ ਛੱਕ ਕੇ ਜਹਾਜ਼ੇ ਚੜਨਗੇ, ਤਾਂ ਤੇ ਮੁੜ ਕੇ ਭੁਜੰਗੀ ਗੁਰਬਖਸ਼ ਸਿੰਘ ਜੀ ਹੋਰਾਂ ਨੂੰ ਲੁਧਿਆਣੇ ਖਾਲਸਾ ਹਾਈ ਸਕੂਲ ਵਿਚ ਲੈ ਜਾਣਾ ਹੀ ਪਰਮ ਸੁਖਦਾਈ ਅਤੇ ਲਾਭਦਾਇਕ ਹੈ। ਇਹ ਫੈਸਲਾ ਸੁਣ ਕੇ ਲੁਧਿਆਣੇ ਤੋਂ ਸੰਦੇਸ਼ਾ ਲਿਆਵਣ ਵਾਲੇ ਦੂਤਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਹ ਤੁਰਤੋ ਫੁਰਤੀ ਹੀ ਉਥੋਂ ਮੁੜ ਗਏ, ਲੁਧਿਆਣੇ ਜਾਏ ਸ਼ੁਭ ਖਬਰ ਸੁਣਾਈ ਕਿ ਭੁਜੰਗੀ ਗੁਰਬਖਸ਼ ਸਿੰਘ ਜੀ ਹੋਰੀ ਮੁੜ ਆ ਰਹੇ ਹਨ। ਲੁਧਿਆਣੇ ਦੇ ਕੌਤਕ। ਦੂਜੇ ਦਿਨ ਲੁਧਿਆਣੇ ਖਾਲਸਾ ਹਾਈ ਸਕੂਲ ਦੇ ਗੁਰਦੁਆਰੇ ਵਿਖੇ ਸਾਰੀ ਸੰਗਤ ਆਏ ਜੁੜੀ। ਨਾ ਕੇਵਲ ਖਾਲਸਾ ਹਾਈ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੰਗਤ ਜੁੜੀ, ਬਲਕਿ ਲੁਧਿਆਣੇ ਦੇ ਹੋਰਨਾਂ ਆਸ਼ਰਮਾਂ ਦੇ ਸਿੱਖ ਵਿਦਿਆਰਥੀ ਅਤੇ ਅਧਿਆਪਕ ਵੀ ਆ ਜੁੜੇ। ਮਾਲਵਾ ਖਾਲਸਾ ਹਾਈ ਸਕੂਲ ਦੇ ਪ੍ਰਬੰਧਕ ਕਮੇਟੀ ਦੇ ਸਾਰੇ ਸਿੱਖ ਮੈਂਬਰ ਵੀ ਚਾਹੇ ਚਾਹੀਲੇ ਹੋ ਕੇ ਆਣ ਉੱਠੇ। ਇਧਰੋਂ ਅਸੀਂ ਪਟਿਆਲੇ ਤੋਂ ਮਰ ਜੀਵੜੇ ਸੱਜਣ ਗੁਰਬਖਸ਼ ਸਿੰਘ ਜੀ ਹੋਰਾਂ ਨੂੰ ਨਾਲ ਲੈ ਕੇ ਲੁਧਿਆਣੇ ਰੇਲਵੇ ਸਟੇਸ਼ਨ ਤੇ ਆ ਉਤਰੇ। ਉਤਰਨ ਸਾਰ ਸਾਨੂੰ ਪਤਾ ਲੱਗਾ ਕਿ ਖਾਲਸਾ ਹਾਈ ਸਕੂਲ ਦੇ ਗੁਰਦੁਆਰੇ ਵਿਖੇ ਸਾਰੀ ਸੰਗਤ ਆਏ ਜੁੜੀ ਹੈ, ਜਿਹੜੀ ਸਾਡਾ ਰਾਹ ਤੱਕ ਰਹੀ ਹੈ। ਪ੍ਰੇਮ ਰੰਗੀ ਮੌਜ ਦੀਆਂ ਲਟਕਾਂ ਵਿਚ ਭਾਈ ਗੁਰਬਖਸ਼ ਸਿੰਘ ਜੀ ਨੂੰ ਨਾਲ ਲੈ ਕੇ ਅਸੀਂ ਸਟੇਸ਼ਨ ਤੋਂ ਜੁੜੀ ਸੰਗਤ ਦੇ ਮਜਮੇ ਵਾਲੀ ਸੰਗਤ ਵੱਲ ਧਾਈ ਕਰਕੇ ਜਾ ਰਹੇ ਹਾਂ ਕਿ ਅੱਧ ਵਾਟੇ ਜਾ ਕੇ ਤੁਰੇ ਜਾਂਦਿਆਂ ਦੀ ਜਦੋਂ ਸਾਡੀ ਅੱਖ ਉਗੜੀ ਤਾਂ ਕੀ ਦੇਖਦੇ ਹਾਂ ਕਿ ਵੀਰ ਗੁਰਬਖਸ਼ ਸਿੰਘ ਜੀ ਹੀ ਵਿੱਚ ਹੈ ਨਹੀਂ। ਹੈਰਾਨ ਸਾਂ ਕਿ ਕੀ ਸੁਗਾਤ ਜਾ ਕੇ ਹਾਜ਼ਰ ਕਰਾਂਗੇ। ਸਾਡੀ ਹੈਰਾਨੀ ਪ੍ਰੇਸ਼ਾਨੀ ਦੇਖ ਕੇ ਮੋਗਾ ਨਿਵਾਸੀ ਸ੍ਰੀ ਅਵਧੂਤ ਭਾਈ ਆਤਮਾ ਸਿੰਘ ਜੀ ਬੋਲ ਉੱਠੇ, ਹੈਰਾਨ ਪ੍ਰੇਸ਼ਾਨ ਹੋਣ ਦੀ ਕੀ ਗੱਲ ਹੈ, ਹੁਣੇ ਹੀ ਗੁਪਤ ਉਡਾਰੀ ਮਾਰ ਗਏ ਗੁਰਮੁਖ ਪਿਆਰੇ ਗੁਰਬਖਸ਼ ਸਿੰਘ ਜੀ ਅਗੰਮ ਤੋਂ ਆ ਉਤਰਨਗੇ। ਗੁਰਮੁਖ ਵੀਰ ਸ੍ਰੀ ਭਾਈ ਆਤਮਾ ਸਿੰਘ ਜੀ ਮੋਗਾ ਨਿਵਾਸੀ ਅਵਧੂਤ ਜੀ ਉਹਨਾਂ ਦਿਨਾਂ ਵਿਚ ਬੜੀ ਹੀ ਆਤਮ ਪਰਮਾਤਮੀ ਰੰਗਾਂ ਵਾਲੀ ਕਲਾ ਵਿਚ ਖੇਡ ਰਹੇ ਸਨ। ਉਹਨਾਂ ਦੇ ਨਾਮ ਰੰਗਾਂ ਦੇ ਤੁਫੈਲ ਰਿਧੀ ਸਿਧੀ ਤਾਂ ਭਾਈ ਆਤਮਾ ਸਿੰਘ ਜੀ ਦੇ ਬਾਵੇਂ ਅੰਗ ਖੇਡ ਰਹੀ ਸੀ। ਅਸੀਂ ਬੜੀ ਬੇਹਬਲਤਾ ਸਹਿਤ ਸ੍ਰੀ ਭਾਈ ਆਤਮਾ ਸਿੰਘ ਜੀ ਦੇ ਚਿਹਰੇ ਵੱਲ ਝਾਕ ਕੇ ਤੇ ਅੰਤਰਗਤੀ ਬੇਨਤੀ ਕੀਤੀ ਕਿ ਝਾਤੀ ਮਾਰੋ, ਝਾਤੀ ਮਾਰ ਕੇ ਪਤਾ ਕਰੋ ਕਿ ਭਾਈ ਗੁਰਬਖਸ਼ ਸਿੰਘ ਜੀ ਕਿੱਥੇ ਚਲੇ ਗਏ ਹਨ। ਆਗਿਆ ਪਾਲਕ ਅਵਧੂਤ ਜੀ ਨੇ ਬੜੀ ਗੁਰਮੁਖਤਾ ਸਹਿਤ 1-2 ਮਿੰਟ ਲਈ ਖੜੇ ਖੜੋਤੇ ਹੀ ਸਮਾਧੀ ਸਥਿਤ ਹੋ ਕੇ ਬੜੀ ਦ੍ਰਿੜਤਾ ਸਹਿਤ ਉੱਤਰ ਦਿੱਤਾ ਕਿ ਵੀਰ ਗੁਰਬਖਸ਼ ਸਿੰਘ ਜੀ ਇੱਕ ਦਰਿਆ ਦੇ ਕਿਨਾਰੇ ਇੱਕ ਸਰਕੜੇ ਦੇ ਬੂਝੇ ਪਾਸ ਤਾੜੀ ਲਾਈ ਬੈਠੇ ਹਨ। ਮੈਂ ਹੁਣੇ ਜਾ ਕੇ ਉਹਨਾਂ ਨੂੰ ਲੈ ਆਉਂਦਾ ਹਾਂ। ਉਹ ਤੁਰਤੋ ਫੁਰਤੀ ਚਲੇ ਗਏ। ਅਸੀਂ ਉੱਥੇ ਹੀ ਆਤਮ ਰੰਗਾਂ ਵਿੱਚ ਗੜੂੰਦ ਹੋਏ ਖੜੋਤੇ ਰਹੇ। ਜਦੋਂ ਅੱਖ ਉਗੜੀ ਤਾਂ ਪਤਾ ਲੱਗਾ ਕਿ ਭਾਈ ਆਤਮਾ ਸਿੰਘ ਜੀ ਗੁਰਮੁਖ ਪਿਆਰੇ ਗੁਰਬਖਸ਼ ਸਿੰਘ ਜੀ ਨੂੰ ਨਾਲ ਲਈ ਆ ਰਹੇ ਹਨ। ਫੇਰ ਜੱਫੀਆਂ ਪਾ ਕੇ ਮਿਲੇ, ਐਵੇਂ ਜਿਵੇਂ ਚਿਰਾਂ ਦੇ ਵਿਛੜੇ ਮਿਲੇ ਹੁੰਦੇ ਹਨ। ਕੰਘੀਆਂ ਪਾ ਕੇ ਫੇਰ ਗੁਰਦੁਆਰੇ ਦੀ ਜੁੜੀ ਸੰਗਤ ਵੱਲ ਨੂੰ ਸਾਰੇ ਤੁਰ ਪਏ। ਅੱਗੇ ਕੀ ਦੇਖਦੇ ਹਾਂ ਕਿ ਗੁਰਦੁਆਰੇ ਸਾਰੀ ਸੰਗਤ ਜੁੜੀ ਬੈਠੀ ਹੈ ਅਤੇ ਕੀਰਤਨ ਕਰ ਰਹੀ ਹੈ। ਅਸੀਂ ਵੀ ਇਧਰੋਂ ਕੀਰਤਨ ਕਰਦੇ ਗਏ। ਵੀਰ ਗੁਰਬਖਸ਼ ਸਿੰਘ ਜੀ ਸਭ ਤੋਂ ਮੂਹਰੇ ਸਨ। ਬੜੇ ਹੀ ਆਤਮ ਤਰੰਗੀ ਮੌਜਾਂ ਵਿੱਚ ਕੀਰਤਨ ਧੁਨੀਆਂ ਦੀਆਂ ਆਤਮ ਧੁਨਾਂ ਗੁੰਜਾ ਰਹੇ ਸਨ। ਸੀਸ ਉੱਤੇ ਕਾਲਾ ਦੁਮਾਲਾ ਸਜਾਇਆ ਹੋਇਆ, ਆਸਣ ਦੀ ਬੁੱਕਲ ਮਾਰੀ ਹੋਈ, ਤੇੜ ਕਛਹਿਰਾ ਹੀ ਕਛਹਿਰਾ, ਪਜਾਮਾ ਕੋਈ ਨਹੀਂ, ਚੱਕਰ ਕਿਰਪਾਨਾਂ ਆਦਿਕ ਸ਼ਸਤਰਾਂ ਨਾਲ ਸਜੇ ਹੋਏ ਉਸ ਸਿੱਧੇ ਸਾਦੇ ਸਾਧ ਮੁਰਾਦੇ ਗੁਰਮੁਖ ਵੇਸ ਵਿੱਚ ਪਿਆਰੇ ਗੁਰਬਖਸ਼ ਸਿੰਘ ਸਾਰੀ ਸ੍ਰਿਸ਼ਟੀ ਦੇ ਚੱਕਰਵਰਤੀ ਰਾਜੇ ਪ੍ਰਤੀਤ ਹੁੰਦੇ ਸਨ। ਚਿਹਰੇ ਉੱਤੇ ਉਹ ਜੁਲ ਜੁਲਾਲੀ ਜਮਾਲ ਆਇਆ ਹੋਇਆ ਕਿ ਦੇਖਣ ਹਾਰਿਆਂ ਤੋਂ ਝੱਲਿਆ ਨਾ ਜਾਵੇ। ਸਰੀਰ ਦੀ ਰੂਪ ਕ੍ਰਾਂਤੀ ਦਗ ਦਗਾ ਰਹੀ ਸੀ। ਬਾਲੜੀ ਆਯੂ ਅਵਸਥਾ ਅਜੇ ਦਾੜੇ ਦੀ ਲੂਈ ਵੀ ਨਹੀਂ ਫੁੱਟੀ ਸੀ। ਅੱਖਾਂ ਮੀਟੀਆਂ ਹੋਈਆਂ, ਅਗੰਮੀ ਨਾਮ ਦੇ ਨਸ਼ੇ ਚੜੇ ਹੋਏ, ਜੁੜੀ ਸੰਗਤ ਵਿੱਚ ਪ੍ਰਕਾਸ਼ਿਤ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਰ ਭਾਗ ਧੜਮ ਕਰਕੇ ਡੰਡੌਤ ਪਰਨੇ ਡਿੱਗ ਕੇ ਜਾ ਮੱਥਾ ਟੇਕਿਆ। ਸਾਵਧਾਨ ਹੋਣ ਸਾਰ ਗੁਰ ਸ਼ਬਦ ਦੀ ਕੀਰਤਨ ਧੁਨੀ ਐਸੀ ਦਿਲ ਚੀਰਵੀ ਲੈ ਵਿੱਚ ਗੁੰਜਾਈ ਕਿ ਸਾਰੀ ਜੁੜੀ ਹੋਈ ਸੰਗਤ ਅਸ ਬਸ ਹੋ ਕੇ ਝੂਮਣ ਤੇ ਝੂਲਣ ਲੱਗ ਪਈ। ਇੱਕ ਪਾਸੇ ਵੀਰ ਗੁਰਬਖਸ਼ ਸਿੰਘ ਨਾਲ ਜੁੜ ਕੇ ਅਸੀਂ ਸ਼ਬਦ ਪੜੀਏ, ਦੂਜੇ ਪਾਸੇ ਸਾਰੀ ਸੰਗਤ ਪੜੇ। ਇਹ ਜੋਟੀਆਂ ਦਾ ਸ਼ਬਦ ਸਮਾਪਤ ਹੋਣ ਦੀ ਦੇਰ ਹੀ ਸੀ ਕਿ ਸੰਗਤ ਵਿੱਚ ਜੁੜੇ ਹੋਏ ਅਨੇਕਾਂ ਵਿਦਿਆਰਥੀ ਅੰਮ੍ਰਿਤ ਛਕਣ ਦੇ ਅਭਿਲਾਖੀ ਹੋ ਕੇ ਜੋਦੜੀਆਂ ਕਰਦੇ ਉੱਠ ਖੜੇ ਹੋਏ ਅਤੇ ਉੱਠ ਕੇ ਜੋਦੜੀਆਂ ਕਰਨ ਲੱਗੇ। ਖਾਲਸਾ ਹਾਈ ਸਕੂਲ ਦੇ ਸੈਕਿੰਡ ਮਾਸਟਰ ਸ੍ਰੀ ਭਾਈ ਹਰਭਗਤ ਸਿੰਘ ਜੀ ਨੇ ਐਨ ਉਸ ਸਮੇਂ ਸਾਰੀ ਸੰਗਤ ਵਿੱਚ ਉੱਠ ਕੇ ਐਲਾਨ ਕਰ ਦਿੱਤਾ ਕਿ ਕੱਲ ਨੂੰ ਦੂਜੇ ਦਿਨ ਹੀ ਉਹਨਾਂ ਦੇ ਗ੍ਰਹਿ ਵਿਖੇ ਅਖੰਡ ਪਾਠ ਦੀ ਸਮਾਪਤੀ ਪਰ ਉੱਥੇ ਅੰਮ੍ਰਿਤ ਸੰਚਾਰ ਸਮਾਗਮ ਕੀਤਾ ਜਾਵੇਗਾ। ਸਾਰੀ ਸੰਗਤ ਤੇ ਖਾਸ ਕਰ ਅੰਮ੍ਰਿਤ ਅਭਿਲਾਖੀ ਆ ਹਾਜ਼ਰ ਹੋਵਣ। ਅਖੰਡ ਪਾਠ ਆਰੰਭ ਹੋ ਗਿਆ ਸੈਕਿੰਡ ਮਾਸਟਰ ਦੇ ਘਰ। ਆਸਾਵੰਤਿਆਂ ਦੀ ਇਹ ਆਸਾ ਭਾਵਨੀ ਸੀ ਕਿ ਇਸ ਸਾਰੇ ਸਮਾਗਮ ਵਿੱਚ ਗੁਰਮੁਖ ਪਿਆਰੇ ਬਾਬੂ ਮੱਲ ਸਿੰਘ ਜੀ, ਪਿਆਰੇ ਪਿਆਰਾ ਸਿੰਘ ਜੀ, ਸ੍ਰੀ ਭਾਈ ਹਰਬਚਨ ਸਿੰਘ ਦੁਲੇਸ਼ਰ ਜ਼ਰੂਰ ਆ ਸ਼ਾਮਲ ਹੋਣ। ਸੋ ਅਜੇ ਸ੍ਰੀ ਅਖੰਡ ਪਾਠ ਨਿਮਿਤ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਹੀ ਹੋਇਆ ਸੀ ਕਿ ਉਕਤ ਤਿੰਨੇ ਗੁਰਮੁਖ ਜਨ ਇੱਕ ਅਗੰਮੀ ਖਿੱਚ ਨਾਲ ਅੰਬਾਲੇ ਛਾਉਣੀ ਤੋਂ ਆ ਸ਼ਾਮਲ ਹੋਏ। ਸੰਤ ਹੀਰਾ ਸਿੰਘ ਜੀ ਦਾਊਦਪੁਰ ਵਾਲੇ ਵੀ ਕਿਧਰੋਂ ਅਗੰਮੋ ਹੀ ਆ ਜੁੜੇ। ਉਧਰੋਂ ਪਟਿਆਲੇ ਤੋਂ ਸ੍ਰੀ ਭਾਈ ਗੁਰਮੁਖ ਪਿਆਰੇ ਸ੍ਰੀ ਭਾਈ ਜੋਗਿੰਦਰ ਸਿੰਘ ਜੀ ਵੀ ਆਣ ਦੀਦਾਰ ਪਜ਼ੀਰ ਹੋਏ। ਸੱਤੇ ਦਾ ਸਾਹਾ ਜੁੜ ਗਿਆ। ਖੂਬ ਅਖੰਡ ਕੀਰਤਨ ਹੋਏ। ਅਖੰਡ ਕੀਰਤਨ ਆਸਾ ਜੀ ਦੀ ਵਾਰ ਦੇ ਭੋਗ ਪਏ ਤੇ ਅਖੰਡ ਪਾਠ ਆਰੰਭ ਹੋਇਆ। ਪਹਿਲੇ ਅਖੰਡ ਪਾਠਾਂ ਦੀ ਮਾਹੀਅਤ ਵਿੱਚ ਹੀ ਆਰੰਭ ਹੋਇਆ। ਆਦ ਮਦ ਅੰਤ ਹਰ ਸਮੇਂ ਹੀ ਸਰੋਤੇ ਜਨਾਂ ਦੀ ਸੰਗਤ ਢਕੋ ਟੱਕ ਜੁੜੀ ਰਹੀ। ਖਾਸ ਕਰ ਜਦੋਂ ਸੁਥਰੀਸ਼ਰ ਭਾਈ ਗੁਰਬਖਸ਼ ਸਿੰਘ ਜੀ ਦੀ ਰੌਲ ਸ੍ਰੀ ਅਖੰਡ ਪਾਠ ਦੀ ਆਵੇ, ਉਦੋਂ ਤਾਂ ਪ੍ਰੇਮੀ ਸਰੋਤੇ ਜਨਾਂ ਦੇ ਸਮੂਹ ਸਮੁਦਾਇ ਦਾ ਇੱਕ ਝੂਲਦੀਆਂ ਲਹਿਰਾਂ ਵਾਲਾ ਸਮੁੰਦਰ ਠਾਠਾਂ ਮਾਰਨ ਲੱਗ ਪਵੇ। ਅੰਮ੍ਰਿਤ ਅਭਿਲਾਖੀ ਜਨ ਤਾਂ ਐਸੇ ਉਮਾਹੇ ਉਮਡਾਏ ਹੋਏ ਸਨ ਕਿ ਮੁੱਢ ਤੋਂ ਸਮਾਧ ਸਥਿਤ ਜੁੜ ਕੇ ਡਟ ਗਏ ਅਤੇ ਫੇਰ ਉੱਠੇ ਹੀ ਨਹੀਂ। ਅਖੰਡ ਪਾਠ ਸਮਾਪਤ ਹੋਣ ਪਰ ਅਖੰਡ ਕੀਰਤਨ ਫੇਰ ਆਰੰਭ ਹੋ ਗਿਆ ਅਤੇ ਅਖੰਡ ਕੀਰਤਨ ਦੇ ਭੋਗ ਦੀ ਸਮਾਪਤੀ ਪਰ ਉਸ ਮੰਡਲ ਅੰਦਰ ਪੰਜੇ ਅਖੰਡ ਪਾਠੀ, ਪੰਜੇ ਪਿਆਰੇ ਅਤੇ ਅੰਮ੍ਰਿਤ ਅਭਿਲਾਖੀ ਜਨ ਹੀ ਰਹਿ ਗਏ। ਹੋਰ ਸਾਰੀ ਸੰਗਤ ਬਾਹਰ ਪਧਾਰ ਗਈ। ਅੰਮ੍ਰਿਤ ਭਿੰਨਣੀ ਲਸ਼ਕ ਲਹਿਰ ਵਾਲੇ ਗੁਰਮੁਖ ਪਿਆਰੇ ਨਵ ਬਾਲੜੇ ਸਭਨਾਂ ਦੇ ਅਜ਼ੀਜ਼ ਅਤੇ ਸਭਨਾਂ ਦੀਆਂ ਅੱਖੀਆਂ ਦੇ ਤਾਰੇ ਭਾਈ ਗੁਰਬਖਸ਼ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਾਬੇ ਚੌਰ ਬਰਦਾਰ ਹੋ ਕੇ ਲਿਸ਼ਕਾਰੇ ਮਾਰਨ ਲੱਗੇ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਗਰ ਭਾਗ ਪੰਜੇ ਪਿਆਰੇ ਅੰਮ੍ਰਿਤ ਸੰਚਾਰ ਦੀ ਸਾਰੀ ਸਮੱਗਰੀ ਲਈ ਤਿਆਰ ਬਰ ਤਿਆਰ ਹੋਏ ਬੈਠੇ ਹਨ। ਦੂਜੇ ਕਮਰੇ ਵਿੱਚ ਕੋਈ 150 ਦੇ ਕਰੀਬ ਅੰਮ੍ਰਿਤ ਅਭਿਲਾਖੀ ਜਨ ਅੰਮ੍ਰਿਤ ਬੂੰਦ ਦੇ ਪਿਆਸੇ ਹੋ ਕੇ ਉਡਣਵਾਨ ਹੋ ਕੇ ਖਲੋਤੇ ਹਨ। ਇੱਕ ਇੱਕ ਕਰਕੇ ਉਹਨਾਂ ਅੰਮ੍ਰਿਤ ਅਭਿਲਾਖੀਆਂ ਵਿੱਚੋਂ ਪੰਜਾਂ ਪਿਆਰਿਆਂ ਦੇ ਪੇਸ਼ ਹੋਇਆ। ਜੋ ਆਵੇ ਉਸ ਦੀ ਇੱਕ ਟੱਕ ਨਜ਼ਰ ਗੁਰੂ ਸਾਹਿਬ ਦੇ ਤਾਬੇ ਬੈਠੇ ਰਾਜ ਦੁਲਾਰੇ ਵੱਲ ਜਾਵੇ। ਸੋਧ ਸੁਧਾਈ ਆਰੰਭ ਹੋਈ। 150 ਅਭਿਲਾਖੀਆਂ ਵਿੱਚੋਂ ਕੇਵਲ 38 ਹੀ ਪਾਸ ਹੋਏ, ਬਾਕੀਆਂ ਵਾਸਤੇ ਫੇਰ ਸਮਾਂ ਨਿਯਤ ਹੋਇਆ। ਅਜੇ ਉਹਨਾਂ ਦੀ ਤੜਫ ਹੋਰ ਵਧਣ ਦਿੱਤੀ ਜਾਵੇ। 38 ਅੰਮ੍ਰਿਤ ਅਭਿਲਾਖੀਆਂ ਦੇ ਨਿਤਰੇ ਪੂਰ ਵਿੱਚੋਂ ਕਈ ਇੱਕ ਨਿਖਰਵੇਂ ਸੱਜਣਾਂ ਦੇ ਨਾਮ ਜੋ ਯਾਦ ਹਨ ਸੋ ਲਿਖੇ ਜਾਂਦੇ ਹਨ। ਸ੍ਰੀ ਭਾਈ ਇਕਬਾਲ ਸਿੰਘ ਪਿੰਡ ਬੋਪਾ ਰਾਏ ਲੁਧਿਆਣਾ, ਸ੍ਰੀ ਭਾਈ ਪ੍ਰਧਾਨ ਸਿੰਘ ਪਿੰਡ ਜੰਡੀ ਲੁਧਿਆਣਾ, ਸ੍ਰੀ ਭਾਈ ਕੇਰ ਸਿੰਘ, ਸ੍ਰੀ ਭਾਈ ਸੁੰਦਰ ਸਿੰਘ ਘੁਮਾਣ ਲੁਧਿਆਣਾ, ਸ੍ਰੀ ਭਾਈ ਨਿਕੜੇ ਵੀਰ ਸੰਤਾ ਸਿੰਘ ਮੂਸਾਪੁਰੀਏ ਜ਼ਿਲ੍ਹਾ ਜਲੰਧਰ, ਸ੍ਰੀ ਭਾਈ ਨਿਰਭੈ ਸਿੰਘ ਜੀ ਲਲਤੋਂ ਵਾਲੇ ਆਦਿ ਪ੍ਰੇਮੀ ਜਨਾਂ ਦਾ ਜੁੜਵਾਂ ਜੁੱਟ ਸੀ। ਇਹਨਾਂ ਦੁਆਰਾ ਫੇਰ ਹੋਰ ਪੂਰਾਂ ਦੇ ਪੂਰ ਤਿਆਰ ਹੋਏ। ਖਾਲਸਾ ਹਾਈ ਸਕੂਲ ਲੁਧਿਆਣਾ ਵਿਖੇ ਇਸ ਬਿਦ ਅਮਰ ਜੀਵੜੇ ਭੁਜੰਗੀ ਜਨਾਂ ਦੇ ਪੂਰਾਂ ਦੇ ਪੂਰ ਤਿਆਰ ਹੋ ਗਏ। ਸਾਰੇ ਹੀ ਕੀਰਤਨੀ ਜਨ ਹਨ, ਸਾਰੇ ਨਿਤਨੇਮੀ ਪ੍ਰੇਮੀ ਹਨ, ਗੁਰਮੁਖ ਪਿਆਰਿਆਂ ਦੀ ਰਹਿਤ ਬਹਿਤ ਵਿੱਚ ਸਾਰੇ ਹੀ ਤਤਪਰ ਹਨ। ਕੰਮਾਂ ਤੇ ਸਕੂਲਾਂ ਦੀਆਂ ਪੜ੍ਹਾਈਆਂ ਤੋਂ ਸ੍ਰੇਸ਼ਟ ਤੇ ਮੁਖੀ ਕੰਮ ਸਮਝ ਕੇ ਸਾਰੇ ਹੀ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਸੌਚ ਇਸ਼ਨਾਨ ਕਰਦੇ ਹਨ ਅਤੇ ਗੁਰਦੁਆਰੇ ਵਿਖੇ ਜੁੜ ਕੇ ਨਿਤਨੇਮ ਬਾਣੀਆਂ ਦੀਆਂ ਪ੍ਰੇਮ ਧੁਨੀਆਂ ਧੁਨਾਵਣ ਪਸ਼ਚਾਤ ਨਿਤਾ ਪ੍ਰਤੀ ਸ੍ਰੀ ਆਸਾ ਜੀ ਦੀ ਵਾਰ ਦੇ ਅਖੰਡ ਕੀਰਤਨ ਕਰਦੇ ਹਨ। ਫੇਰ ਰਹਿੰਦਾ ਸਮਾਂ ਪੜ੍ਹਾਈਆਂ ਵਿੱਚ ਦਿੰਦੇ ਹਨ। ਸਕੂਲ ਦੀਆਂ ਜਮਾਤਾਂ ਵਿੱਚ ਜਾ ਕੇ ਬਰਾਏ ਨਾਮ ਬੈਠੇ ਰਹਿੰਦੇ ਹਨ। ਚਿੱਤ ਬਿਰਤੀ ਨਿਰੰਕਾਰ ਦੀ ਯਾਦ ਵਿੱਚ ਸਭ ਦੀ ਅਰੂੜ ਰਹਿੰਦੀ ਹੈ। ਉਪਰੋਂ ਉਪਰੋਂ ਸਕੂਲ ਪੜ੍ਹਾਈਆਂ ਦਾ ਠਾਠਾ ਬਾਗਾ ਵੀ ਕਰਦੇ ਹਨ। ਗੁਰਮੁਖ ਜਨ ਸਕੂਲ ਮਾਸਟਰ ਬੜੀਆਂ ਫਿਕਰ ਚਿੰਤਾਵਾਂ ਵਿੱਚ ਪੈਂਦੇ ਹਨ ਕਿ ਇਹਨਾਂ ਬਾਲਕਾਂ ਦਾ ਜੀਵਨਾ ਪੜੀਵਨਾ ਕੈਸੇ ਤੋੜ ਨਿਭੇਗਾ। ਗੁਰੂ ਦੀ ਨੇਤ ਐਸੀ ਹੋਈ ਕਿ ਸਕੂਲ ਦੇ ਸਲਾਨਾ ਇਮਤਿਹਾਨਾਂ ਵਿੱਚ ਇਹ ਸਾਰੇ ਦੇ ਸਾਰੇ ਗੁਰਮੁਖ ਭੁਜੰਗੀ ਸਭ ਤੋਂ ਚੰਗੇ ਨੰਬਰਾਂ ਵਿੱਚ ਪਾਸ ਹੋਏ। ਪ੍ਰੰਤੂ ਨੁਕਤਾ ਚੀਨਾ ਦੀ ਦੰਦ ਕਥਾ ਫੇਰ ਵੀ ਨਹੀਂ ਜਾਂਦੀ, ਕਿਉਂਕਿ ਇਹ ਸਾਰੇ ਅੰਮ੍ਰਿਤਧਾਰੀ ਭੁਜੰਗੀ ਗਾਤਰੇ ਦੀਆਂ ਕਿਰਪਾਨਾਂ ਲਾ ਕੇ ਸਕੂਲੇ ਜਾਂਦੇ ਸਨ। ਉਨੀ ਦਿਨੀ ਗਾਤਰੇ ਵਾਲੀ ਕਿਰਪਾਨ ਲਾ ਕੇ ਸਕੂਲੇ ਜਾਣਾ ਵੀ ਬੜਾ ਜੁਰਮ ਸਮਝਿਆ ਜਾਂਦਾ ਸੀ। ਇਹਨਾਂ ਭੁਜੰਗੀਆਂ ਨੂੰ ਤਾਂ ਸ਼ਸਤਰ ਬਸਤਰ ਸਜਾ ਕੇ ਸਕੂਲੇ ਜਾਣ ਦੀ ਐਸੀ ਚੇਪ ਪਈ ਹੋਈ ਸੀ ਕਿ ਕਿਸੇ ਦੀ ਵੀ ਉਹਨਾਂ ਨੂੰ ਹਟਾਉਣ ਦੀ ਜੁਰਅਤ ਨਹੀਂ ਹੁੰਦੀ ਸੀ। ਸਭੇ ਪ੍ਰਬੰਧਕ ਜਨ, ਸਕੂਲ ਦੇ ਹਮਦਰਦ ਸਦਾਵਣ ਵਾਲੇ ਨੇਤਾ ਜਨ ਇਹੀ ਆਖਣ ਪਾਖਣ ਕਿ ਭਾਈ ਗੁਰਬਖਸ਼ ਸਿੰਘ ਮੁੜ ਕੇ ਸਕੂਲੇ ਕਾਹਦਾ ਲਿਆਂਦਾ, ਇਹਨਾਂ ਨੇ ਤਾਂ ਪਰਮਾਰਥੀ ਚਾਟੜਿਆਂ ਦੀ ਚਟਸਾਲ ਹੀ ਸਕੂਲ ਨੂੰ ਬਣਾ ਦਿੱਤਾ। ਸੱਚਮੁੱਚ ਸਾਰੇ ਵਿਦਿਆਰਥੀ ਵੀ ਵਿਗਾੜ ਦਿੱਤੇ। ਭਾਈ ਪੂਰਨ ਸਿੰਘ ਜੀ ਜਨੇਤਪੁਰ ਵਾਲਿਆਂ ਨੇ ਵੱਖਰਾ ਲੰਗਰ ਸਰਬਲੋ ਵਿਵੇਕ ਦਾ ਆਰੰਭ ਕਰ ਦਿੱਤਾ, ਜਿਸ ਵਿਚ ਸਮੁੱਚੇ ਰਹਿਤ ਵਿਵੇਕੀ ਉਤਸ਼ਾਹੀ ਭੁਜੰਗੀ ਜਨ ਲੰਗਰ ਛਕਿਆ ਕਰਨ, ਤੇ ਭਾਈ ਪੂਰਨ ਸਿੰਘ ਜੀ ਅਹਿਨਸੀ ਨਿਸ਼ਕਾਮ ਸੇਵਾ ਵਿਚ ਹੀ ਜੁਟੇ ਰਹਿਣ। ਉਹਨਾਂ ਨੂੰ ਤਾਂ ਸਕੂਲ ਜਾਣ ਦੀ ਵੀ ਸੁੱਧ ਬੁੱਧ ਭੁੱਲ ਗਈ। ਬੜੇ ਹੀ ਉੱਚੇ ਅਤੇ ਸਮੁੱਚੇ ਸਿਦਕ ਵਾਲਾ ਅੰਨਾ ਨਿਸ਼ਚਾ ਗੁਰਮਤ ਅਸੂਲਾਂ ਉੱਤੇ ਰੱਖਦੇ ਸਨ। ਅੰਨੇ ਨਿਸ਼ਚੇ ਦਾ ਇਹ ਭਾਵ ਨਹੀਂ ਕਿ ਅੰਧਾ ਧੁੰਦ ਹੀ ਨਿਸ਼ਚਾ ਕਰ ਬੈਠੇ ਸਨ, ਬਲਕਿ ਅੰਨੇ ਨਿਸ਼ਚੇ ਦਾ ਇਹ ਭਾਵ ਹੈ ਕਿ ਗੁਰਮਤ ਅਸੂਲਾਂ ਦੀ ਭਾਵ ਭਾਵਨੀ ਉੱਤੇ ਤਤਪਰ ਹੋ ਕੇ ਲੋਹੇ ਦੀ ਲੱਠ ਵਾਂਗੂ ਤਿਨਾਂ ਅਸੂਲਾਂ ਉੱਤੇ ਤਿਆਰ ਬਰ ਤਿਆਰ ਰਹਿਣ ਵਾਲੇ ਇਹ ਭਾਈ ਪੂਰਨ ਸਿੰਘ ਜੀ ਸਨ। ਸਿਮਰਨ ਵਿਚ ਐਸੇ ਤਤਪਰ ਕਿ ਕਦੇ ਸੌਂਦੇ ਦਿਸਦੇ ਹੀ ਨਹੀਂ ਸਨ। ਭਾਈ ਗੁਰਬਖਸ਼ ਸਿੰਘ ਜੀ ਦੇ ਸਨਮੁਖ ਬੈਠ ਕੇ ਕੀਰਤਨ ਅਭਿਆਸ ਦਾ ਹੁਲਾਸ ਪੂਰਾ ਕਰਦੇ ਸਨ। ਅਖੰਡ ਪਾਠ ਕਰਨ ਵਿਚ ਐਸੇ ਪਰਬੀਨ ਸਨ ਕਿ ਘੰਟਿਆਂ ਬੱਧੀ ਇੱਕੋ ਹੀ ਉੱਚੀ ਤਾਰ ਦੇ ਲੈ ਵਿਚ ਬੜਾ ਤੇਜ਼ ਤੇ ਪੰਚਮ ਸੁਰ ਵਾਲਾ ਅਖੰਡ ਪਾਠ ਉਹਨਾਂ ਦਾ ਸੀ। ਅਖੰਡ ਪਾਠ ਕਰਦਿਆਂ ਚਿਹਰੇ ਤੇ ਲਾਲੀ ਆ ਜਾਣੀ, ਅੱਖਰ ਅੱਖਰ ਸਰੋਤੇ ਜਨਾਂ ਦੀ ਸਮਝ ਵਿਚ ਪੈਣੇ। ਅੱਗੇ ਇੱਕ ਭਾਈ ਗੁਰਬਖਸ਼ ਸਿੰਘ ਜੀ ਸਨ, ਹੁਣ ਦੋ ਅਖੰਡ ਪਾਠੀ ਜੁੜ ਕੇ ਸੋਨੇ ਤੇ ਸੁਹਾਗਾ ਬਣ ਗਿਆ। ਅਖੰਡ ਪਾਠਾਂ ਦੀ ਤਾਲ ਬੱਜੀ ਹੀ ਰਹਿੰਦੀ ਸੀ ਤੇ ਜਿੱਥੇ ਇਹ ਦੋਏ ਅਖੰਡ ਪਾਠੀ ਭਾਈ ਗੁਰਬਖਸ਼ ਸਿੰਘ ਤੇ ਭਾਈ ਪੂਰਨ ਸਿੰਘ ਜੀ ਜੁੜ ਜਾਂਦੇ ਸਨ, ਉੱਥੇ ਤੀਜੇ ਦੀ ਵਾਰੀ ਹੀ ਨਹੀਂ ਆਉਂਦੀ ਸੀ। ਰੌਲਾ ਵੰਡਣ ਦੇ ਟੰਟੇ ਬਖੇੜੇ ਹੀ ਨਹੀਂ ਸਨ। ਅਜਿਹੇ ਇੱਕ ਤੋਂ ਇੱਕ ਚੜ੍ਹਦੇ ਦਗ ਦਗੰਦੇ ਚਿਹਰਿਆਂ ਵਾਲੇ ਅਨੇਕਾਂ ਹੀ ਅਖੰਡ ਪਾਠੀ ਉਤਪੰਨ ਹੋ ਗਏ ਸਨ। ਸਕੂਲ ਬੋਰਡਿੰਗ ਹਾਊਸ ਦੇ ਗੁਰਦੁਆਰੇ ਵਿਖੇ ਹਰ ਦਮ ਇਹਨਾਂ ਲਟਬੋਰਿਆਂ ਦੀ ਪ੍ਰੇਮ ਵਰਾਨੀ ਪੀਂਘ ਚੜੀ ਹੀ ਰਹਿੰਦੀ ਸੀ। ਉਨੀ ਦਿਨੀ ਇਹ ਭੁਜੰਗੀ ਸਭਾ ਬੜੀ ਹੀ ਚੜ੍ਹਦੀਆਂ ਕਲਾਂ ਵਿਚ ਸੀ। ਸਾਰੇ ਹੀ ਸਕੂਲ ਦੇ ਸਿੱਖ ਵਿਦਿਆਰਥੀ ਭੁਜੰਗੀ ਇਸ ਸਭਾ ਦੇ ਮੈਂਬਰ ਸਨ। ਹਰ ਸਾਲ ਦੋ ਗੁਰਪੁਰਬ, ਸ੍ਰੀ ਗੁਰੂ ਨਾਨਕ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਧਾਰਨ ਦੇ ਬੜੀ ਆਨ ਸ਼ਾਨ ਨਾਲ ਮਨਾਉਂਦੇ ਸਨ। ਸਾਰੇ ਲੁਧਿਆਣੇ ਸ਼ਹਿਰ ਵਿਚ ਕੋਈ ਹੋਰ ਸਿੱਖ ਸਭਾ ਸੁਸਾਇਟੀ ਮੌਜੂਦ ਨਹੀਂ ਸੀ ਜੋ ਇਨ੍ਹਾਂ ਗੁਰਪੁਰਬਾਂ ਦੇ ਸਾਰੇ ਪ੍ਰਬੰਧ ਨੂੰ ਸਰਅੰਜਾਮ ਦੇ ਸਕੇ। ਇਹ ਕੇਵਲ ਇਨ੍ਹਾਂ ਤਿਆਰ ਬਰ ਤਿਆਰ ਭੁਜੰਗੀਆਂ ਦਾ ਸਦਕਾ ਹੀ ਸੀ ਜੋ ਇਸ ਵੀਰ ਗੁਰਬਖਸ਼ ਸਿੰਘ ਜੀ ਦੀ ਨਜ਼ੀਰ ਨਾਲ ਅਸਰ ਪਜ਼ੀਰ ਹੋਈ। ਸਾਨੂੰ ਹੋਰ ਬਹੁਤੇ ਵਿਸਥਾਰ ਵਿਚ ਜਾਣ ਦੀ ਲੋੜ ਨਹੀਂ, ਕੇਵਲ ਭਾਈ ਗੁਰਬਖਸ਼ ਸਿੰਘ ਜੀ ਦੇ ਸੰਖੇਪ ਜੀਵਨ ਲਿਖਣ ਨਾਲ ਹੀ ਸਰੋਕਾਰ ਹੈ। ਸੋ ਅਸੀਂ ਸੰਖੇਪ ਕਰਕੇ ਹੁਣ ਇਸ ਨੂੰ ਮੁਕਾਉਂਦੇ ਹਾਂ। ਸੰਖੇਪ ਗੱਲ ਇਹ ਹੈ ਕਿ ਭਾਈ ਗੁਰਬਖਸ਼ ਸਿੰਘ ਜੀ ਇਸ ਸਕੂਲ ਵਿਚੋਂ ਮੈਟ੍ਰਿਕ ਪਾਸ ਕਰਕੇ ਪਟਿਆਲੇ ਜਾ ਨੌਕਰ ਹੋਏ ਅਤੇ ਭਾਣੇ ਅੰਦਰ ਹੀ ਭਾਈ ਜੋਗਿੰਦਰ ਸਿੰਘ ਜੀ, ਭਾਈ ਆਤਮਾ ਸਿੰਘ ਜੀ, ਭਾਈ ਜਸਵੰਤ ਸਿੰਘ ਜੀ ਨਾਲ ਇਕਲ ਵੰਜੇ ਜਾ ਸਥਾਪਿਤ ਹੋਏ। ਇਧਰ ਸਮੇਂ ਦੇ ਗੇੜ ਵਿਚ 1914-15 ਵਾਲੇ ਸਾਜਿਸ਼ ਕੇਸਾਂ ਵਿਚ ਸਾਰਾ ਜੱਥਾ ਉਲਝਾ ਲਿਆ ਗਿਆ ਅਤੇ ਅਸੀਂ 16 ਸਾਲਾਂ ਦੀ ਯਾਤਰਾ ਕਰਨ ਲਈ ਜੇਲ੍ਹ ਦੇ ਅੰਦਰ ਦੂਰ ਦੁਰਾਡੀ ਦਸ਼ਾ ਵੱਲ ਚਲੇ ਗਏ। ਪਿੱਛੋਂ ਭਾਣੇ ਦੇ ਗੇੜ ਵਿਚ ਨੱਕ ਨੱਥ, ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ, ਗੁਰਵਾਕ ਦੇ ਭਾਵ ਅਨੁਸਾਰ ਭਾਈ ਗੁਰਬਖਸ਼ ਸਿੰਘ ਬਗਦਾਦ ਆਦਿ ਦੇਸ਼ਾਂ ਪ੍ਰਦੇਸ਼ਾਂ ਵਿੱਚ ਕਿਰਤ ਕਮਾਈ ਕਰਨ ਲਈ ਚਲੇ ਗਏ। ਸਾਡੇ ਜੇਲੋਂ ਬਾਹਰ ਆਉਂਦਿਆਂ ਨੂੰ ਇਹ ਵੀਰ ਗੁਰਬਖਸ਼ ਸਿੰਘ ਜੀ ਵੀ ਬਾਹਰੋਂ ਪ੍ਰਦੇਸ਼ਾਂ ਵਿੱਚੋਂ ਘਰ ਆ ਚੁੱਕੇ ਸਨ। ਪ੍ਰਦੇਸ਼ਾਂ ਵਿੱਚ ਰਹਿਣ ਕਰਕੇ ਅਤੇ ਕੁਸੰਗਤ ਦਾ ਪ੍ਰਭਾਵ ਵੱਧ ਜਾਣ ਕਰਕੇ ਭਾਈ ਗੁਰਬਖਸ਼ ਸਿੰਘ ਜੀ ਦੀ ਉਹ ਟੀਸੀ ਵਾਲੀ ਆਤਮ ਦਸ਼ਾ ਨਾ ਰਹੀ। ਕਈ ਪ੍ਰਕਾਰ ਦੀ ਰਹਿਤ ਰਹਿਣੀ ਤੋਂ ਖਿਸਕ ਗਏ, ਖਿਸਕ ਕੇ ਗੁਰਮਤ ਮੰਜ਼ਲ ਦੀ ਨਿਚਾਣ ਵਿੱਚ ਆ ਪਏ। ਪਰਬਲ ਸਤਸੰਗ ਦੀ ਅੰਸ ਅਜੇ ਭਾਈ ਗੁਰਬਖਸ਼ ਸਿੰਘ ਜੀ ਦੇ ਰੋਮ ਰੋਮ ਵਿੱਚ ਠਾਠਾਂ ਮਾਰ ਰਹੀ ਸੀ। ਇਸ ਕਰਕੇ ਉਹ ਸੰਗਤ ਪੰਜਾਂ ਪਿਆਰਿਆਂ ਵਿੱਚ ਪੇਸ਼ ਹੋ ਕੇ ਫੇਰ ਸਾਵਧਾਨ ਹੋ ਗਏ। ਇਨ੍ਹਾਂ ਦੀ ਸਿੰਘਣੀ ਬੀਬੀ ਕਰਤਾਰ ਕੌਰ ਨੂੰ ਵੀ ਨਾਲ ਸਾਵਧਾਨ ਹੋਣਾ ਪਿਆ। ਇਹ ਬੜੀ ਹੀ ਸਿੱਧੀ ਸਾਦੀ ਲਟਬੌਰੀ ਦਸ਼ਾ ਵਾਲੀ ਬੀਬੀ ਨਿਕਲੀ। ਅੰਦਰ ਸਾਵਧਾਨਤਾ ਕਰਾਏ ਕੇ ਪੰਜਾਂ ਪਿਆਰਿਆਂ ਦੇ ਮੰਡਲ ਵਿੱਚ ਹੀ ਉੱਚੀ ਚਾਂਗਾਂ ਮਾਰਨ ਲੱਗ ਪਈ। ਭਾਈ ਗੁਰਬਖਸ਼ ਸਿੰਘ ਜੀ ਨੇ ਬੜੀ ਗੰਭੀਰਤਾ ਨਾਲ ਸਮਝਾ ਬੁਝਾਏ ਕੇ ਉਸਨੂੰ ਥਾਂ ਸਿਰ ਲਿਆਂਦਾ। ਉਸ ਦਿਨ ਤੋਂ ਪਿੱਛੋਂ ਇਨ੍ਹਾਂ ਨੇ ਆਪਣੇ ਨਗਰ ਕਮਾਲਪੁਰੇ ਜਾ ਕੇ ਕਈ ਵਾਰੀ ਜੱਥੇ ਦੇ ਜੋੜ ਮੇਲ ਕਰਾਏ ਅਤੇ ਹਰ ਜਨ ਪਰਿਵਾਰ ਸਧਾਰ ਹੈ ਗੁਰਵਾਕ ਅਨੁਸਾਰ ਸਾਰੇ ਪਰਿਵਾਰ ਨੂੰ ਤਿਆਰ ਬਰ ਤਿਆਰ ਸਜਾ ਲਿਆ। ਸਾਰੇ ਹੀ ਨਗਰ ਨਿਵਾਸੀ ਇਨ੍ਹਾਂ ਦੇ ਪੂਰਨ ਅਨੁਸਾਰੀ ਸਨ। ਇਨ੍ਹਾਂ ਦੇ ਤੁਫੈਲ ਹੀ ਕਮਾਲਪੁਰੇ ਨਗਰ ਵਿੱਚ ਖਾਲਸਾ ਹਾਈ ਸਕੂਲ ਕਾਇਮ ਹੋਇਆ, ਜਿਸ ਦੇ ਭਾਈ ਗੁਰਬਖਸ਼ ਸਿੰਘ ਜੀ ਧਾਰਮਿਕ ਅਧਿਆਪਕ ਥਾਪੇ ਗਏ। ਜਦੋਂ ਵੀ ਅਤੇ ਜਿੱਥੇ ਵੀ ਜੱਥੇ ਵੱਲੋਂ ਅਖੰਡ ਪਾਠ ਜਾਂ ਅਖੰਡ ਕੀਰਤਨ ਸਮਾਗਮ ਹੋਵੇ, ਉੱਥੇ ਹੀ ਭਾਈ ਗੁਰਬਖਸ਼ ਸਿੰਘ ਜੀ ਅਵਸ਼ ਆ ਹਾਜ਼ਰ ਹੁੰਦੇ ਸਨ। ਦਿੱਲੀ, ਐਬਟਾਬਾਦ, ਕਸ਼ਮੀਰ ਆਦਿਕ ਦੂਰ ਦੁਰੇਡੇ ਦੇ ਸਮਾਗਮਾਂ ਵਿੱਚ ਹਰ ਦਮ ਸ਼ਾਮਲ ਹੁੰਦੇ ਰਹੇ। ਅਨਨ ਗੁਰਸਿੱਖੀ ਦੇ ਅਤੇ ਗੁਰਮਤ ਦੇ ਅਹਿਲ ਥੰਮ ਸਨ। ਅਜੇ ਥੋੜੀ ਹੀ ਉਮਰ ਸੀ ਕਿ ਇਨ੍ਹਾਂ ਦੇ ਅਕਾਲ ਚਲਾਣੇ ਦਾ ਸਮਾਂ ਨੇੜੇ ਆ ਟੁਕਿਆ। ਸਾਨੂੰ ਤਾਂ ਇਸ਼ਾਰੇ ਮਾਤਰ ਦੱਸ ਹੀ ਦਿਆ ਕਰਦੇ ਸਨ ਕਿ ਹੁਣ ਤਿਲ ਥੋੜੇ ਹੀ ਬਾਕੀ ਹਨ। ਸਿਹਤ ਇਨ੍ਹਾਂ ਦੀ ਬੜੀ ਹੀ ਚੰਗੀ ਰਿਸ਼ਟ ਪੁਸ਼ਟ ਸੀ, ਪਰ ਜਦੋਂ ਧੁਰਦੇ ਸਦੜੇ ਆਉਂਦੇ ਹਨ ਉਦੋਂ ਸੜੀਆਂ ਸਿਹਤਾਂ ਅਤੇ ਰਿਸ਼ਟ ਤਾਈਆਂ ਪੁਸ਼ਟ ਤਾਈਆਂ ਸਭ ਲਾਚਾਰ ਹੋ ਜਾਂਦੀਆਂ ਹਨ। ਅਸੀਂ ਇੱਕ ਦਿਨ ਆਪਣੀ ਲੈ ਆਨੰਦ ਵਿੱਚ ਹੀ ਨਾਰੰਗ ਵਾਲ ਆਪਣੇ ਬੁੰਗਿਆਂ ਤੇ ਮਸਤ ਬੈਠੇ ਸਾਂ ਕਿ ਕਮਾਲਪੁਰੇ ਤੋਂ ਭਾਈ ਗੁਰਬਖਸ਼ ਸਿੰਘ ਜੀ ਦਾ ਬੜਾ ਸਪੁੱਤਰ ਕਾਕਾ ਹਰਚਰਨ ਸਿੰਘ ਬੜਾ ਘਬਰਾਇਆ ਹੋਇਆ ਆਇਆ ਤੇ ਕਹਿਣ ਲੱਗਾ ਕਿ ਬਾਪੂ ਜੀ, ਭਾਈ ਗੁਰਬਖਸ਼ ਸਿੰਘ ਜੀ ਬੜੇ ਬੇਚੈਨ ਹਨ ਤੇ ਆਪ ਜੀ ਨੂੰ ਯਾਦ ਕਰਦੇ ਹਨ ਤੇ ਕਸ਼ਟ ਨਿਵਰਤੀ ਲਈ ਅਰਦਾਸ ਕਰਨ ਲਈ ਯਾਚਨਾ ਕੀਤੀ ਹੈ। ਉਹ ਕਾਕਾ ਤਾਂ ਇਹ ਸੰਦੇਸ਼ਾ ਦੇ ਕੇ ਤੁਰਤ ਫੁਰਤ ਹੀ ਪਿੱਛੇ ਮੁੜ ਗਿਆ। ਪਿੱਛੋਂ ਅਸੀਂ ਸਤਿਗੁਰੂ ਦੇ ਹਜ਼ੂਰ ਅਰਦਾਸਾ ਸੋਧ ਕੇ ਉਹਨਾਂ ਦੇ ਨਿਮਿਤ ਯਾਚਨਾ ਕੀਤੀ ਅਤੇ ਉਹੀ ਯਾਚਨਾ ਅਰਦਾਸ ਵਾਲਾ ਸਮਾਂ ਹੀ ਸੀ ਕਿ ਉਧਰ ਕਮਾਲਪੁਰੇ ਵਿਖੇ ਭਾਈ ਗੁਰਬਖਸ਼ ਸਿੰਘ ਜੀ ਚੜ੍ਹਾਈਆਂ ਕਰ ਗਏ ਤੇ ਸਦੀਵੀ ਕਸ਼ਟ ਨਿਵਰਤੀ ਦੀ ਥਾਪਨਾ ਲੈ ਗਏ। ਤਾਬੜ ਤੋੜ ਹੋਰ ਸਦੜਾ ਨਾਰੰਗ ਵਾਲ ਬੈਠਿਆਂ ਆ ਗਿਆ ਕਿ ਵੀਰ ਗੁਰਬਖਸ਼ ਸਿੰਘ ਜੀ ਚੜ੍ਹਾਈਆਂ ਕਰ ਗਏ ਹਨ। ਉਹਨਾਂ ਦੇ ਹੁਕਮ ਅਨੁਸਾਰ ਉਹਨਾਂ ਦਾ ਸੰਸਕਾਰ ਆਪ ਦੇ ਗਿਆਂ ਹੀ ਕਰਨਾ ਹੈ। ਅਸੀਂ ਤੁਰਤੋ ਫੁਰਤ ਹੀ ਕਾਰ ਲੈ ਕੇ ਕਮਾਲਪੁਰੇ ਪੁੱਜੇ। ਜਾਂਦਿਆਂ ਨੂੰ ਸਾਰਾ ਪਰਿਵਾਰ ਭਾਈ ਗੁਰਬਖਸ਼ ਸਿੰਘ ਜੀ ਦੀ ਅਰਥੀ ਦੇ ਪਾਸ ਬੈਠਾ ਵਾਹਿਗੁਰੂ ਦਾ ਜਾਪ ਅਲਾਪ ਰਿਹਾ ਸੀ। ਹੋਰ ਸੰਗਤਾਂ ਵੀ ਦੂਰੋਂ ਨੇੜਿਓਂ ਆ ਚੁੱਕੀਆਂ ਸਨ। ਸਾਰੇ ਸਕੂਲ ਦੇ ਵਿਦਿਆਰਥੀ, ਸਾਰਾ ਸਕੂਲ ਸਟਾਫ, ਬੈਂਡ ਵਾਜੇ ਲੈ ਕੇ ਸਾਰੇ ਨਗਰ ਨਿਵਾਸੀਆਂ ਸਮੇਤ ਇੱਕ ਅਡੋਲ ਸ਼ਾਂਤ ਅਵਸਥਾ ਵਿੱਚ ਕਮਰ ਕੱਸੇ ਕਰੀ ਖਲੋਤਾ ਸੀ। ਉਸ ਸਮੇਂ ਦੀ ਵੈਰਾਗਮਈ ਅਵਸਥਾ ਜੋ ਸਾਰੀ ਸੰਗਤ ਪਰ ਵਾਪਰੀ ਅਤਿ ਹੀ ਅਕਥਨੀਏ ਹੈ। ਇਸ ਬਿਧ ਪਧਾਰ ਗਏ ਮੇਰੇ ਵੀਰ ਵਿਯੋਗੜੀਏ ਭਾਈ ਗੁਰਬਖਸ਼ ਸਿੰਘ ਜੀ ਸਾਰੀਆਂ ਸੰਗਤਾਂ ਤੇ ਪਰਿਵਾਰ ਨੂੰ ਵਿਛੋੜੇ ਦਾ ਦਾਗ ਦੇ ਗਏ। ਜਥੇ ਦੇ ਰੰਗਲੇ ਸੱਜਣਾ ਵਿਚ ਭਾਈ ਗੁਰਬਖਸ਼ ਸਿੰਘ ਜੀ ਦਾ ਰੰਗੀਲਾ ਜੀਵਨ ਅਤਿ ਅਦਭੁਤ ਪਰਮਾਰਥੀ ਰੰਗਾਂ ਵਾਲਾ ਹੈ, ਜਿਸ ਨੂੰ ਅਸੀਂ ਹਿਰਦੇ ਅੰਦਰ